Groove, why? 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 Groove, why?
Jap ho, jap ho ta
ko
na, jap ho.
बाबा नानक साडा पहला औलिया पहला पैगंबर और जिन्हों सिर्फ बाबे दा खिताब सारी बाणी च सिर्फ महले पहले नूं दिता है गुरु बाबा नानक और उहदा असी श्री गुरु ग्रंथ साहिब जी दा पन्ना 728 राग सूही महला पहला चौप दे ਘਰ ਪਹਿਲਾ ਉਹ ਸ਼ਬਦ ਦਾ ਰਹਾਉ ਦੀ ਤੁੱਕ ਅਸੀਂ ਲਈ ਹੈ ਚੌਪ ਦੇ ਚੌਂ ਸਟੈਨਜ਼ਿਆਂ ਦੀ ਪੋਇਮ ਹੈ ਚੌਂ ਬੰਦਾਂ ਦਾ ਸ਼ਬਦ ਹੈ ਘਰ ਪਹਿਲਾ ਜਿੱਥੇ ਘਰ ਉੱਤੇ ਆ ਜਾਏ ਉਹ ਹੈ ਤਪਲੇ ਦੀ ਤਾਲ ਔਰ ਅਸੀਂ ਪਹਿਲੇ ਤਪਲੇ ਦੀ ਤਾਲ 'ਚ ਇਹ ਸ਼ਬਦ ਗਾਵਾਂਗੇ ਘਰ ਜਿੱਥੇ ਉੱਤੇ ਆ ਜਾਏ ਰਾਗ ਦੇ ਨਾਲ ਉਸ ਘਰ ਦੇ ਵਿੱਚ ਤਪਲਾ ਵੱਜੇਗਾ ਔਰ ਇਹ ਸ਼ਬਦ ਜੇ ਸ਼ਬਦ ਦੀ ਬੌਡੀ 'ਚ ਆ ਜਾਵੇ ਜਿਹੜਾ ਸ਼ਬਦ ਹੈ ਉਹਦੇ ਵਿੱਚ ਘਰ ਆ ਜਾਵੇ ਉਹ ਸਾਡੀ ਕਾਇਆ ਹੈ ਬੌਡੀ ਹੈ ਜਿਸਮ ਹੈ ਉੱਥੇ ਆ ਰਹਿਣ ਵਾਲਾ ਘਰ ਨਹੀਂ ਸਮਝਣਾ ਜਿੰਨੀ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਘਰ ਆ ਜਾਏ ਉਹਦਾ ਆਪਣੇ ਜਿਸਮ ਦੇ ਅੰਦਰ ਅਸੀਂ ਸਭ ਕੁਛ ਪਾਉਣਾ ਹੈ ਔਰ ਇਹੋ ਅਸੀਂ ਪੂਣੀ ਕੱਤੀ ਆ ਰਹੇ ਹਾਂ ਜਿਹੜਾ ਅਸੀਂ ਵਿਸ਼ਾ ਕਈ ਸ਼ਬਦਾਂ ਨਾਲ ਖੋਲ੍ਹ ਰਹੇ ਹਾਂ ਵੀ ਉਹ ਜਿਹੜਾ ਸੱਜਣ ਹੈ ਉਹ ਬਾਹਰ ਨਹੀਂ ਤੈਨੂੰ ਮਿਲਣਾ ਹਰ ਸੱਜਣ ਲੱਦੜਾ ਨਾਲੇ ਤੇਰੇ ਨਾਲ ਹੀ ਆ ਅੰਦਰ ਹੀ ਮਿਲਣਾ ਬਾਹਰ ਕਿਤੇ ਨਹੀਂ ਮਿਲਣਾ ਇਸ ਕਰਕੇ ਔਰ ਜਿਹੜਾ ਘਰ ਬਾਣੀ 'ਚ ਆ ਜਾਏ ਇਸ ਘਰ 'ਚ ਮਿਲਣਾ ਇਸ ਜਿਸਮ ਕਾਇਆ ਬੌਡੀ 'ਚ ਮਿਲਣੀ ਹਰ ਇੱਕ ਚੀਜ਼ ਇਹੋ ਅਸੀਂ ਥੀਸਿਸ ਲਈ ਹੈ ਕਿ ਬਾਣੀ ਸਾਰੀ ਹੀ ਇਹ ਦਰਾਉਂਦੀ ਹੈ ਤੁਹਾਡੇ ਅੰਦਰ ਉਹ ਸਭ ਕੁਛ ਹੋਣਾ ਹੈ ਇਸ ਕਰਕੇ ਘਰ ਜੇ ਉੱਤੇ ਆ ਜਾਏ ਰਾਗ ਦੇ ਨਾਲ ਉਹ ਤਪਲੀ ਦੀ ਤਾਲ ਵੱਲ ਇਸ਼ਾਰਾ ਹੈ ਜੇ ਵਿੱਚ ਆ ਜਾਏ ਬਾਣੀ ਦੇ ਘਰ ਉਹ ਸਾਡਾ ਜਿਸਮ ਹੈ ਔਰ ਜਿਹੜੀ ਅਸੀਂ ਰਹਾਉ ਦੀ ਤੋਂ ਗਾਈ ਹੈ ਵੀ ਇੱਕੋ ਨਾਮ ਹੀ ਜਪ ਬਾਕੀਆਂ ਦੇ ਕੰਮਾਂ ਨੂੰ ਫਲ ਨਹੀਂ ਲੱਗਣੇ ਬਾਕੀ ਇਹਦਾ ਮਤਲਬ ਇਹ ਨਹੀਂ ਰਹਾਉ ਦੀ ਤੁੱਕ ਦਾ ਵੀ ਅਸੀਂ ਕੰਮ ਕਾਰ ਛੱਡ ਕੇ ਸਾਰਾ ਸੰਤਾਂ ਵਾਂਗੂ ਸਿਰਫ ਨਾਮ ਹੀ ਜਪਣ ਬਹਿ ਜਾਣਾ ਵੀ ਹੋਰ ਤਾਂ ਕੰਮ ਨੂੰ ਫਲ ਨਹੀਂ ਲੱਗਣੇ ਨਹੀਂ ਮਹਾਰਾਜ ਦਾ ਇਸ਼ਾਰਾ ਨਹੀਂ ਹੈ ਇਹੋ ਮਹੱਲਾ ਪਹਿਲਾਂ ਕਹਿੰਦਾ ਘਾਲ ਖਾਏ ਪਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਇਸ ਕਰਕੇ ਆਵਰ ਨਿਰਾ ਫਲ ਕਾਮੇ ਦਾ ਮਤਲਬ ਹੈ ਵੀ ਜਿੰਨਾ ਤੂੰ ਬਾਕੀ ਪੂਜਾ ਪਾਠ ਜੋ ਵੀ ਰੱਬ ਦੇ ਰਾਹ ਦੇ ਮਿਲਣ ਦੇ ਕੰਮ ਕਰ ਰਿਹਾ ਹੈ ਉਹਨਾਂ ਨੂੰ ਫਲ ਨਹੀਂ ਲੱਗਣੇ ਉਹ ਨਿਰਾ ਫਲ ਹੈ ਕਰਮ ਕਾਂਡ ਸਾਰਾ ਜਿੰਨਾ ਪੂਜਾ ਦੇ ਢੰਗ ਸਵਾਏ ਨਾਮ ਜਪਣ ਤੋਂ ਕਿਸੇ ਨੂੰ ਫਲ ਨਹੀਂ ਲੱਗਣਾ ਆ ਮਹਾਰਾਜ ਦਾ ਵਿਸ਼ਾ ਹੈ ਤਾਂ ਰਾਹੋਰੀ ਦਾ ਵੀ ਇੱਕੋ ਪਰਮੇਸ਼ਰ ਦਾ ਨਾਮ ਜਪ, ਬਾਕੀਆਂ ਨੂੰ ਕੋਈ ਵੀ ਜਿਹੜਾ ਧਰਮ ਦਾ ਤੂੰ ਕੰਮ ਕਰ ਰਿਹਾ ਜਿੰਨਾ ਮਰਜ਼ੀ ਤੌਰ ਧਰਮੀ ਬਣੀ ਚੱਲ, ਪਰ ਉਹਨੂੰ ਫਲ ਨਹੀਂ ਲੱਗਣਾ, ਉਹਦਾ ਇਵਜ਼ ਜ਼ਰੂਰ ਮਿਲੇਗਾ, ਨੇਕ ਦਾ ਨੇਕ ਬੁਰੇ ਦਾ ਬੁਰਾ ਜੋ ਕਰਮ ਕਰੇਗਾ। ਪਰ ਜਿਹੜਾ ਰੱਬ ਦੇ ਰਾਹ ਤੇ ਤੂੰ ਰੱਬ ਨਹੀਂ, ਤੈਨੂੰ ਇਸ ਚੀਜ਼ ਨਾਲ ਮਿਲ ਸਕਦਾ ਕਰਮ ਕਾਂਡ ਨਾ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਅਵਰੇ ਨਿਰਾਫਲ ਕੰਮਾਂ ਦਾ ਮਤਲਬ ਇਹ ਨਹੀਂ ਵੀ ਅਸੀਂ ਕੰਮ ਕਾਰ ਛੱਡ ਕੇ, ਨਹੀਂ ਸਾਡਾ ਮਾਰਗ ਇਹ ਨਹੀਂ ਹੈ, ਸਾਡਾ ਮਾਰਗ ਹੈ ਕਾਲ ਖਾਏ ਇਹ ਛੱਥਣ ਦੇ ਨਾਨਕ ਰਾਹ ਪਿਛਾਣੇ ਸੇ। ਇਹ ਉਸ ਹੱਲ ਇਸ਼ਾਰਾ ਹੈ ਜਿਹੜਾ ਅਸੀਂ ਨਾਮ ਜਪਣ ਦੇ ਉੱਤੇ ਬਾਕੀ ਕਰਮ ਕਾਂਡ ਕਰਦੇ ਹਾਂ, ਔਰ ਜਿਹੜਾ ਅਸਲ ਨਾਮ ਜਪਣ ਦਾ ਫਾਇਦਾ ਹੈ ਉਹ ਨਹੀਂ ਸਮਝਦੇ। ਜਪ ਹੋ ਦਾ ਬੂਟਾ ਨਰਸਰੀ ਚੋਂ ਲਿਆਉਂਦਾ, ਪਾਲਦਾ, ਚਾਰ ਪੰਜ ਸਾਲ ਪਾਣੀ ਦਿੰਦਾ ਉਹਨੂੰ ਖੂਬ, ਔਰ ਫਿਰ ਇਹਦਾ ਸੰਤਰੇ ਚੁੱਪਾਂਗੇ ਜੇ ਫਲ ਲੱਗੂਗਾ, ਹੋ ਚਾਰ ਪੰਜ ਸਾਲ ਬਾਅਦ ਉਹ ਬੂਟਾ ਖੱਸੀ ਨਿਕਲ ਆਉਂਦਾ, ਕਈ ਬੂਟੇ ਫਲ ਹੀ ਨਹੀਂ ਲੱਗਦਾ। ਇੱਦਾਂ ਜੋ ਮਰਜ਼ੀ ਸਿੱਖੀ ਕਰ ਲਓ, ਬਾਕੀ ਕਰਮ ਕਾਂਡ ਤੁਹਾਨੂੰ ਫਲ ਨਹੀਂ ਲੱਗੇਗਾ ਇਸਮੇ, ਐਸਾ ਇਹਦਾ ਨਾਮ ਦਾ ਫਲ ਲੱਗਦਾ ਹੈ। ਇਸ ਕਰਕੇ ਜਿਹੜਾ ਨਿਰਾਫ ਫਲ ਕੰਮ ਹੈ ਉਹਨੂੰ ਨਾਮ ਜਪਣ ਨੂੰ ਹੀ ਫਲ ਲੱਗੇਗਾ, ਬਾਕੀ ਦਾ ਤੁਹਾਨੂੰ ਚੰਗੇ ਦਾ ਚੰਗਾ ਕਰਮ ਦਾ ਫਲ ਮਿਲੇਗਾ, ਲੇਕਿਨ ਕਰਮ ਕਾਂਡ ਨਾਲ ਰੱਬ ਦਾ ਫਲ ਨਹੀਂ ਲੱਗੇਗਾ ਤੁਹਾਨੂੰ। ਇਸ ਕਰਕੇ ਅਸੀਂ ਉਹ ਕੰਮ ਜ਼ਿਆਦਾ ਕਰੀਏ ਜਿਨ੍ਹਾਂ ਨੂੰ ਫਲ ਲੱਗਣਾ ਹੈ, ਉਹ ਇੱਕੋ ਇੱਕ ਹੀ ਕੰਮ ਹੈ, ਜਪ ਹੋ ਜਪ ਹੋ। ਜਿੱਦਾਂ ਲਿਖਿਆ ਤੋੜੇ ਦੀਆਂ ਲਾਈਨਾਂ ਤੱਕ ਅਸੀਂ ਉਸੇ ਤਰ੍ਹਾਂ ਹੀ ਪੜਾਂਗੇ, ਔਰ ਇੱਥੋਂ ਬਾਅਦ ਇਸ ਤੇ ਥੋੜੀ ਜਿਹੀ ਵਿਚਾਰ ਕਰਕੇ ਫਿਰ ਦਸਮ ਪਾਤਸ਼ਾਹ ਦੇ ਸ਼ਬਦ ਰਾਹੀਂ ਦਰਸ਼ਨ ਕਰਾਂਗੇ ਅਸੀਂ। ਹੇ ਪਾਂਡਾ ਤੋਏ ਵੈਸੇ ਧੂਪ ਦੇ ਜਿੱਥੇ ਡੀਜਿਟ ਆ ਜਾਣੇ ਇੱਕ ਦੋ ਤਿੰਨ ਚਾਰ ਡੰਡੀਆਂ ਹੈ ਸਾਰੇ ਸ਼ਬਦਾਂ ਦਾ ਥੰਮ ਰੂਲ ਜੇ ਸਮਝਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਇੱਕ ਸ਼ਬਦ ਸਮਝਿਆ ਹੀ ਸਾਰਾ ਉਜਾਲਾ ਹੋ ਜਾਓ ਕਿ ਜਿੱਥੇ ਇੱਕ ਦੋ ਤਿੰਨ ਚਾਰ ਆਏ ਡੀਜਿਟ ਉਹਦੀਆਂ ਵਿਚਲੀਆਂ ਲਾਈਨਾਂ ਸਾਰੀਆਂ ਇਕੱਠੀਆਂ ਪੜ੍ਹਨੀਆਂ ਤੋੜਨੀਆਂ ਨਹੀਂ ਹੈ ਇੱਕ ਔਰ ਦੋ ਦੋ ਔਰ ਤਿੰਨ ਤਿੰਨ ਔਰ ਚਾਰ ਦੇ ਦਰਮਿਆਨ ਚ ਭਾਵੇਂ ਦੋ ਲਾਈਨਾਂ ਚਾਰ ਲਾਈਨਾਂ ਕਿੰਨੀਆਂ ਹੋਣ ਉਨੀ ਚਿਕਰ ਦਰਾਓ ਨਹੀਂ ਹਰਾਓ ਨਹੀਂ ਦਰਾਉਣਾ ਸ਼ਬਦ ਦੀ ਚਾਲ ਐਸੀ ਹੈ ਕਿ ਉਹਦੇ ਭਾਵ ਅਰਥ ਸਮਝ ਨਹੀਂ ਆਉਣਗੇ ਜੇ ਇੱਕੋ ਲਾਈਨ ਲੈ ਕੇ ਫਿਰ ਰਹਾਓ ਦਰਾ ਦੋਗੇ ਇਸ ਕਰਕੇ ਡੀਜਿਟ ਤਾਂ ਹੀ ਦਿੱਤੇ ਹੈ ਕਈ ਜਿੱਥੇ ਡੀਜਿਟ ਆ ਜਾਏ ਹਿੰਸਾ ਆ ਜਾਏ ਉੱਥੋਂ ਬਾਅਦ ਰਹਾਓ ਦਰਾਓ ਲੇਕਿਨ ਜਿੰਨੀਆਂ ਲਾਈਨਾਂ ਵਿੱਚ ਆਈਆਂ ਦੋ ਤਿੰਨ ਇਕੱਠੀਆਂ ਪੜ੍ਹਨੀਆਂ ਔਰ ਉਸੇ ਚਾਲ ਦਾ ਸਾਰੇ ਸ਼ਬਦ ਹੈ ਭਗਤਾਂ ਦੇ ਵੀ ਔਰ ਗੁਰੂ ਮਹਾਰਾਜਾਂ ਦੇ ਮਹੱਲਿਆਂ ਦੇ ਵੀ ਅਸੀਂ ਇਹ ਸ਼ਬਦ ਇਸ ਕਰਕੇ ਲੈ ਰਹੇ ਹਾਂ ਵੀ ਗਾਂ ਅਸੀਂ ਦਸਮ ਪਾਤਸ਼ਾਹ ਦਾ ਸ਼ਬਦ ਲੈਣਾ ਹੈ ਨਾਮ ਦੇ ਉੱਤੇ। ਅਸੀਂ ਦਸਮ ਪਾਤਸ਼ਾਹ ਦਾ ਇੱਕ ਬੰਨਾ ਇੱਕੋ ਚਿਹਰਾ ਦੇਖਦੇ ਹਾਂ, ਲੇਕਿਨ ਉਹ ਐਡਾ ਯੁੱਗ ਪੁਰਸ਼ ਹੋਇਆ, ਉਹ ਬਿਲਕੁਲ ਜਿੱਦਾਂ ਬਾਣੀ ਸਾਰੀ ਕਹਿੰਦੀ ਹੈ ਉੱਦਾਂ ਉਹ ਕੱਲਾ ਕੱਲਾ ਸਾਹਿਬਜ਼ਾਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਐਸਾ ਉਹਨਾਂ ਨੇ ਘੜਿਆ ਸੀ। ਉਹਨਾਂ ਨੇ ਜਿੰਨੀ ਅਕਾਲ ਉਸਤਤ, ਜਿੰਨੀ ਬਾਂਗ ਸ਼ਬਦ ਲਿਖੇ ਆ, ਜਿੰਨੀ ਉਹਨਾਂ ਦੀ ਅਸਲ ਬਾਣੀ ਹੈ, ਉਹ ਬਾਣੀ ਨੇ ਟੈਗ ਹੀ ਕਰਦੀ ਹੈ। ਅਸੀਂ ਗਾਂ ਉਸ ਯੋਧੇ ਦਾ, ਉਸ ਯੁੱਗ ਪੁਰਸ਼ ਦਾ, ਅੱਜ ਪ੍ਰਕਾਸ਼ ਸ਼ਾਹ ਕਿੱਦਾਂ ਨੇ ਸਿੰਘ ਘੜੇ ਸੀ, ਉਹਦੀ ਬਾਬਤ ਜਿਹੜਾ ਲੇਟੈਸਟ ਇਤਿਹਾਸ ਹੈ ਉਹ ਕੀ ਕਹਿ ਰਿਹਾ ਹੈ, ਜਿਹੜਾ ਸਿੰਘ ਨਾ ਖੰਡੇ ਬਾਟੇ ਦੀ ਪੌਲ ਲਈ ਔਰ ਅੱਖੀਂ ਦੇਖ ਰਿਹਾ ਸੀ ਦਸਮ ਪਾਤਸ਼ਾਹ ਦਾ ਪਿਛਲਾ ਸਮਾਂ ਥੋੜ੍ਹਾ ਜਿਹਾ, ਉਹ ਅਸੀਂ ਲਿਆਵਾਂਗੇ। ਆਓ ਪਹਿਲਾਂ ਮੋਟਾ ਮੋਟਾ ਇਹਦਾ ਭਾਵ ਸਮਝ ਲਈਏ ਵੀ ਇੱਕੋ ਨਾਮ ਜਪਣਾ ਹੈ, ਕੰਮ ਕਾਰ ਕਰਦੇ ਹੋਇਆਂ ਹੀ ਸਭ ਇੱਕ ਗ੍ਰਿਸ਼ਤ ਮਾਰਗ ਗੁਰੂਆਂ ਨੇ ਕਰਕੇ ਦੱਸਿਆ ਵੀ ਵਿੱਚੇ ਨਾਮ ਜਪੀ ਜਾਣਾ ਹੈ, ਲੇਕਿਨ ਬਾਕੀ ਕਰਮ ਕਾਂਡ ਨੂੰ ਨਾਮ ਜਪਣ ਔਰ ਬਾਕੀ ਮਜ਼ਹਬੀ ਕੰਮ ਕਰਨ ਦੀ ਗ੍ਰੇਡਿੰਗ ਕਰਨੀ ਹੈ ਅਸੀਂ। ਜਿਹੜਾ ਇਹ ਗੱਲ ਸਮਝ ਗਿਆ ਉਹ ਨਾਮ ਜਪ ਗਿਆ। ਨਾਮ ਜਪਣਾ ਐਡਾ ਜ਼ਰੂਰੀ ਹੈ, ਜਿਹੜਾ 24 ਘੰਟੇ 'ਚ ਅਸੀਂ ਕੰਮ ਕਰਦੇ ਹਾਂ ਉਹਦਾ ਅਸੀਂ ਗ੍ਰਾਫ ਬਣਾਉਣਾ ਹੈ ਵੀ ਅਸੀਂ ਫਸਟ ਗ੍ਰੇਡ ਦਾ ਕੰਮ ਕਿੰਨਾ ਕੁ ਕੀਤਾ ਹੈ। ਗ੍ਰੇਡਿੰਗ ਕਰਨੀ ਹੈ, ਕੰਮ ਨਹੀਂ ਛੱਡਣਾ, ਲੇ ਕੰਮ ਦੀ ਗ੍ਰੇਡਿੰਗ ਹੀ ਹੈ ਭਈ ਗੁਰ ਪੂਰੇ ਦਿਰੜਿਓ ਹਰ ਨਾਮ ਸਭ ਤੇ ਉੱਤਮ ਹਰੇ ਹਰੇ ਕਾਮ। ਸਭ ਤੋਂ ਉੱਚਾ ਕੰਮ ਹੈ ਨਾਮ ਜਪਣਾ, ਔਰ ਅਸੀਂ ਕਿੰਨਾ ਕੀਤਾ। ਇਸ ਕਰਕੇ ਕੰਮ ਦੀ ਗ੍ਰੇਡਿੰਗ ਕਰਨੀ ਹੈ, ਕੰਮ ਛੱਡਣਾ ਨਹੀਂ ਹੈ। ਸਾਧਾ ਸੰਤਾਂ ਨੂੰ ਵਿਹਲੇ ਨਹੀਂ ਬਹਿਣਾ, ਸਾਡਾ ਮਾਰਗ ਹੋਰ ਹੈ। ਗ੍ਰਿਸ਼ਤ ਮਾਰਗ ਹੈ ਕਾਲ ਖਾਏ ਕੇ ਛੱਥੋਂ ਦੇ, ਤੋ ਅਵਰੇ ਨਿਰਾਫਲ ਕੰਮਾਂ ਦਾ ਮਤਲਬ ਹੈ ਕਰਮ ਕਾਂਡ ਨੂੰ ਤੇਰੇ ਫਲ ਨਹੀਂ ਲੱਗਣੇ, ਔਰ ਇਹ ਰਹਾਓ ਦੀ ਤੁੱਕ ਚ ਪਹਿਲੀਆਂ ਤੁਕਾਂ ਆਣ ਕੇ ਸਵਾਉਣੀਆਂ ਹੈ। ਇੱਕ ਵਾਰੀ ਸ਼ਬਦ ਸਮਝ ਗਏ ਸਾਰੇ ਸ਼ਬਦ ਇਸੇ ਲਾਈਨ ਦੇ, ਰਹਾਓ ਤੂੰ ਪਹਿਲੀਆਂ ਜਿਹੜੀਆਂ ਉੱਚ ਚੋਟੀ ਦੀਆਂ ਤੁਕਾਂ ਉਹਨਾਂ ਨਾਲ ਆਣ ਕੇ ਰਹਾਓ ਦੇ ਭਾਵ ਅਰਥਾਂ ਚ ਸਮਾ ਜਾਣਾ ਹੈ। ਤਦ ਇਹ ਪਹਿਲੀਆਂ ਦੋਵਾਂ ਤੁਕਾਂ ਜਿਹੜੀਆਂ ਰਹਾਓ ਦੀਆਂ ਪਹਿਲੀਆਂ ਹੁੰਦੀਆਂ ਉਹਦੇ ਤੇ ਵੀ ਏਕਾ ਹੋਊਗਾ, ਔਰ ਰਹਾਓ ਤੂੰ ਪਹਿਲਾਂ ਵੀ ਏਕਾ ਹੋਊਗਾ। ਉਹਨੂੰ ਇੱਕ ਰਹਾਓ ਨਹੀਂ ਪੜ੍ਹਨਾ, ਕਿਉਂਕਿ ਜੇ ਇੱਕ ਰਹਾਓ ਪੜੋਗੇ ਤੇ ਬਾਕੀ ਦੂਆ ਤੀਆ ਚੌਥਾ ਕਿਉਂ ਨਹੀਂ ਪੜ੍ਹਦੇ ਗਾਂ। ਉਹ ਰਹਾਓ ਹੀ ਪੜ੍ਹਨਾ ਹੈ, ਲੇਕਿਨ ਉਹ ਏਕਾ ਤੇ ਪਹਿਲੀਆਂ ਤੁਕਾਂ ਦਾ ਏਕਾ ਦਾ ਮਤਲਬ ਹੈ ਵੀ ਉਹ 'ਚ ਚੋਟੀ ਤੋਂ ਆਣ ਕੇ ਜੇ ਸੁਰਤੀ ਬਿਰਤੀ ਨਾਲ ਤੁਸੀਂ ਉਹ ਤੁਕਾਂ ਪੜ੍ਹੀਆਂ, ਰਹਾਓ ਤੁਹਾਡੇ ਮੂੰਹੋਂ ਡਡਿਆ ਕੇ ਨਿਕਲੇਗਾ। ਜਵਾਬ ਹੈ ਰਹਾਓ, ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੈ। ਇਸ ਕਰਕੇ ਜੇ ਭਾਵ ਨਹੀਂ ਖੁੱਲਦੇ ਰਹਾਓ ਨੂੰ ਸਮਝੋ। ਤੋ ਨਾਮ ਕਿੱਦਾਂ ਜਪਣਾ ਹੈ, ਪਹਿਲਾਂ ਆਪਣਾ ਅੰਦਰਲਾ ਭਾਂਡਾ ਸਾਫ਼ ਕਰਨਾ ਹੈ। ਇਹਦੇ 'ਚੋਂ ਮਧਾਣੀ ਚਾਟੀ ਔਰ ਰੱਸੀਆਂ ਜਿਹੜੀਆਂ ਮਧਾਣੀ ਦੇ ਦੁਆਲੇ ਲਪੇਟੀਆਂ ਔਰ ਜਿਹੜੀਆਂ ਰੱਸੀਆਂ ਦੇ ਅਖੀਰ 'ਤੇ ਗੰਢ ਦੇ ਕੇ ਜਿਹੜੀਆਂ ਗੁੱਲੀਆਂ ਜਿਹੀਆਂ ਦੋ ਲੱਕੜ ਦੀਆਂ ਹੁੰਦੀਆਂ ਉਹ ਦੋਵਾਂ ਉਂਗਲਾਂ 'ਚ ਫੜ ਕੇ ਰਿੜਕਾ ਨਾਲ ਮਾਰਨਾ। ਔਰ ਇਹ ਕੀ ਬਾਬਾ ਐਸੀ ਤਰਕੀਬ ਦੱਸ ਰਿਹਾ, ਔਰ ਕੋਈ ਐਸੀ ਨਾਮ ਜਪਣ ਦੀ ਵਿਧੀ ਐਸੀ ਖੁੱਲ੍ਹੀ ਦੱਸੀ ਹੈ। ਸਿੱਖ ਫੇਰ ਕਈ ਕਈ ਸਾਲ ਸਾਧਾ ਸੰਤਾਂ ਦੇ ਗੜਵੇ ਮਾਣਦੇ ਫਿਰਦੇ, ਸਾਨੂੰ ਵਿਧੀ ਮਤਲਬ ਹੈ। ਉਹ ਵਿਧੀ ਤਾਂ ਬਾਬਾ ਨਾਨਕ ਇਸੇ ਸ਼ਬਦ 'ਚ ਹੀ ਦੇ ਰਿਹਾ ਵੀ ਚਾਟੀ ਨੂੰ ਬਾਹਰੋਂ ਨਾ ਕੂਚੀ, ਬੀਬੀਆਂ ਚਾਟੀ ਨੂੰ ਅੰਦਰੋਂ ਕੂਚਦੀਆਂ, ਆਪਣਾ ਅੰਦਰ ਸਾਫ਼ ਕਰ, ਨਹੀਂ ਤੇ ਜਿਹੜਾ ਦੁੱਧ ਪਾਏਗਾ ਫਿੱਟ ਜਾਏਗਾ। ਇਸ ਕਰਕੇ ਅੰਦਰ ਸਾਫ਼ ਹੋਣਾ ਬੜਾ ਜ਼ਰੂਰੀ ਹੈ। ਉਹਨੂੰ ਭਾਂਡਾ ਗਿਆ ਔਰ ਬੀਬੀਆਂ ਪਹਿਲਾਂ ਉਹ ਚਾਟੀ ਨੂੰ ਅੰਦਰ ਕੂਚਾ ਮਾਰ ਕੇ ਚੰਗੀ ਤਰ੍ਹਾਂ ਫਿਰ ਧੁੱਪੇ ਰੱਖਦੀਆਂ, ਫਿਰ ਧੂਫ ਦਿੰਦੀਆਂ ਵੀ ਜਰਮ ਸਾਈਡ ਕਰਦੀਆਂ ਵੀ ਕੋਈ ਜਰਮ ਰਹਿ ਨਾ ਜਾਏ। ਉਹ ਧੂਪ ਧੁੱਪੇ ਰੱਖਣਾ ਭਾਂਡੇ ਨੂੰ ਕੀ ਹੈ, ਔਰ ਭਾਂਡੇ ਨੂੰ ਅੰਦਰੋਂ ਕੂਚਾ ਕਿੱਦਾਂ ਮਾਰਨਾ, ਉਹ ਹੈ ਅਸੀਂ ਆਪਣਾ ਮਨ ਧੋਣਾ। ਬਾਹਰਲਾ ਜਿਸਮ ਧੋਤਾ ਜਾਏ ਨਾ ਧੋਤਾ ਜਾਏ ਉਹ ਕੋਈ ਇੰਨਾ ਨਹੀਂ ਆ, ਤਨ ਧੋਤੇ ਮਨ ਅੱਛਾ ਨਾ ਹੋਏ ਸੀ ਮਹੱਲਾ ਤੀਜਾ, ਅਤੇ ਮਨ ਮੈਲਾ ਟੱਟੂ ਪਾਰ, ਕੱਖ ਨਹੀਂ ਮਿਲਣਾ ਤੈਨੂੰ ਜੇ ਮਨ ਮੈਲਾ। ਇਸ ਕਰਕੇ ਮਨ ਧੋਵੋ ਸਬਦੇ ਲਾਗੋ, ਜਪਣ ਵਾਲਾ ਸ਼ਬਦ। ਇਸ ਕਰਕੇ ਭਾਂਡੇ ਨੂੰ ਅੰਦਰੋਂ ਧੋਣਾ ਹੈ, ਔਰ ਉਹ ਕਿੱਦਾਂ ਧੋਤਾ ਜਾਏ, ਆਪਣੇ ਵਿਚਾਰ ਬੰਦ ਕਰ, ਫੁਰਨੇ ਬੰਦ ਕਰ, ਨਾਮ ਜਪਣ ਵੇਲੇ ਬਾਹਰ ਨਾ ਖਿਆਲ ਜਾਣ, ਉਹ ਹੈ ਮਨ ਦਾ ਬਹਿਸਣਾ। ਭਾਂਡਾ ਧੋਏ ਕੀ ਬੈਸੇ, ਬੈਸੇ ਇੱਕੋ ਲਫ਼ਜ਼ ਹੈ ਜਿਹੜਾ ਸਾਰਾ ਫੰਕਸ਼ਨ ਕਰੇਗਾ। ਵੈਸੇ ਦਾ ਮਤਲਬ ਆਪਣੇ ਮਨ ਨੂੰ ਬਿਠਾਲਣਾ, ਸਿੱਖ ਮਨ ਮਾਨਣਾ, ਫੁਰਨਿਆਂ ਰਾਹੀਂ ਵਿਚਾਰਾਂ ਰਾਹੀਂ ਬਾਹਰ ਜਾਣਾ ਜਪਣ ਵੇਲੇ, ਇਹਨੂੰ ਬੰਦ ਕਰ ਫੁਰਨੇ ਆਪਣੇ ਔਰ ਇਹਨੂੰ ਅੰਦਰ ਰੱਖ, ਇਹ ਰਹਿ ਮਨ ਦਾ ਬਿਠਾਲਣਾ, ਔਰ ਇਹੋ ਹੀ ਅੰਦਰੋਂ ਤੇਰਾ ਭਾਂਡਾ ਸਾਫ਼ ਹੋਣਾ ਸ਼ੁਰੂ ਹੋ ਜਾਂਦਾ। ਇੱਕ ਲਫ਼ਜ਼ ਲਾਇਆ ਮਹਾਰਾਜ ਨਾ ਵੀ ਮਨ ਨੂੰ ਬਿਠਾਲਣਾ ਸਿੱਖ, ਇਹਦੇ ਵਿਚਾਰ ਬੰਦ ਕਰਨਾ ਸਿੱਖ, ਤਾਂ ਤੇਰਾ ਅੰਦਰਲਾ ਭਾਂਡਾ ਧੋਤਾ ਜਾਏਗਾ।
ਭਾਂਡਾ
ਤਾਂ ਦੁੱਧ ਪਾਣੀ ਨਹੀਂ ਤੇ ਦੁੱਧ ਫਿੱਟ ਜਾਏਗਾ, ਨਾਮ ਜਪੇਗਾ ਜਿੰਨਾ ਸਾਰਾ ਫਿੱਟ ਜਾਏਗਾ।
ਭਾਂਡਾ
ਜਿਹੜਾ ਨਾਮ ਜਪਣਾ ਹੈ ਦੁੱਧ ਦੁੱਧ ਵਾਲਾ ਕਰਮ ਹੈ, ਬਾਕੀ ਜਿਹੜਾ ਕਰਮ ਕਾਂਡ ਕਰਦਾ ਤੂੰ ਉਹ ਛੱਪੜ ਦਾ ਪਾਣੀ ਰਿੜਕਰਿਆ ਪਾ ਕੇ ਪੋਖਰ ਨੀਰ ਵਿਖੋਲੀਏ। ਜਿਹੜਾ ਨਾਮ ਜਪਦਾ ਹੈ ਤੂੰ ਦੁੱਧ ਰਿੜਕੇਗਾ ਵਿੱਚ, ਜਿਹੜਾ ਦਹੀਂ ਜਮਾਉਣਾ। ਜੇ ਤੂੰ ਨਿਰਾ ਪਾਣੀ ਨਿਕਲ ਗਿਆ, ਜਲ ਮੱਥੀਏ ਜਲ ਪਾਈਏ ਭਾਈ, ਤੈਨੂੰ ਕੱਖ ਨਹੀਂ ਮਿਲਣਾ ਕਰਮ ਕਾਂਡ ਚ। ਇਸ ਕਰਕੇ ਜਿਹੜੇ ਤੂੰ ਅੰਮ੍ਰਿਤ ਕੱਢਣਾ ਹੈ ਤੇ ਇਸ ਤਰੀਕੇ ਨਾਲ ਕੱਢ ਵੀ, ਆਪਣੇ ਵਿਚਾਰ ਬੰਦ ਕਰਕੇ ਨਾਮ ਜਪ, ਔਰ ਇਹੋ ਹੀ ਧੂਪ ਦੇਣਾ ਹੈ, ਔਰ ਇਹੋ ਹੀ ਤੇਰਾ ਭਾਂਡਾ ਸਾਫ਼ ਹੋ ਜਾਣਾ ਜਦੋਂ ਮਨ ਬੈਠ ਗਿਆ। ਵੈਸੇ ਤਾਂ ਦੁੱਧੇ ਕੋ ਜਾਵੋ ਦੁੱਧ ਕਰਮ ਫੁਨੇ, ਫੁਨੇ ਲਫ਼ਜ਼ ਆਏਗਾ ਬਾਰੀ ਚ ਬਹੁਤ ਵਾਰੀ, ਇੱਕੋ ਵਾਰੀ ਸਮਝ ਲਓ। ਫੁਨੇ ਹੈ ਰੀਅਟੈਲੀਏਸ਼ਨ, ਮੋੜ ਮੋੜ ਕੇ ਵਾਪਸ ਲਿਆਉਣਾ ਮਨ ਨੂੰ, ਮਨ ਨਾ ਬਾਹਰ ਜਾਣਾ, ਇਹਨੂੰ ਮੋੜ ਕੇ ਅੰਦਰ ਰੱਖਣਾ ਇਹਦੇ ਵਿਚਾਰਾਂ ਨੂੰ, ਇਹ ਫੁਨੇ ਹੈ। ਔਰ ਇਹਨੂੰ ਰੀਅਟੈਲੀਏਸ਼ਨ ਕਿਹਾ ਵੀ ਮੋੜ ਮਾ ਦੱਥਾ ਲਾਉਣਾ, ਇਹ ਮਨ ਬਾਹਰ ਨੂੰ ਛੰਦ ਹਾ, ਇਹਦਾ ਹਰ ਵਾਰੀ ਇਹਦਾ ਮੋੜ ਮੋੜ ਕੇ ਅੰਦਰ ਰੱਖ ਔਰ ਬਾਹਰ ਨਾ ਵਿਚਾਰ ਜਾਣ ਦੇ। ਇਹ ਫੁਨੇ, ਇਹਨੇ ਬਾਰ ਬਾਰ ਬਾਹਰ ਜਾਣਾ। ਦੂਧ ਕਰਮ ਫੁਨੇ ਸੁਰਤ ਸਮਾਇਣ, ਸਮਾਇਣ ਕਹਿੰਦੇ ਜਾਗ ਲਾਉਣ ਨੂੰ। ਤੇਰਾ ਦੁੱਧ ਨਹੀਂ ਦਹੀਂ, ਜਿਹੜਾ ਦਹੀਂ ਨਹੀਂ ਜੰਮਣਾ ਜੇ ਤੂੰ ਸੁਰਤ ਨਾ ਠੀਕ ਰੱਖੇਂਗੀ। ਤੂੰ ਫੁਨੇ ਮਨ ਵਿਚਾਰ ਕਾਬੂ ਕਰ, ਦੇਖੋ ਬਾਬਾ ਨਾਨਕ ਕੈਸਾ ਤਰੀਕਾ ਦੱਸ ਰਿਹਾ, ਔਰ ਆਪਣੇ ਸੁਰਤ ਬਾਹਰ ਨਾ ਜਾਣ ਦੇ, ਇਹ ਤੇਰਾ ਜਾਗ ਬਣ ਜਾਣਾ ਔਰ ਦੁੱਧ ਜੰਮ ਜਾਣਾ। ਔਰ ਕੋਈ ਆਸ ਨਾ ਰੱਖੀ। ਬੀਬੀਆਂ ਜਦੋਂ ਦਹੀਂ ਜਮਾ ਕੇ ਹਟਦੀਆਂ ਸਵੇਰੇ, ਨਿੱਕੀ ਕੁੜੀ ਨੂੰ ਕਹਿੰਦੀਆਂ ਭੂਟੋ ਦੇਖੀ ਜਿਹੜਾ ਦਹੀਂ ਜੰਮ ਗਿਆ, ਉਹ ਕਹਿੰਦੀ ਹਾਂ ਮਾਂ ਜੰਮ ਗਿਆ ਦੇਖ, ਉਹ ਨਿਰਾਸ਼ ਹੋ ਕੇ ਜਮਾਉਂਦੀਆਂ ਵੀ ਪਤਾ ਨਹੀਂ ਜੰਮਣਾ ਕਿ ਨਹੀਂ ਜੰਮਣਾ। ਏਦਾਂ ਨਾਮ ਜਪਣ ਵਾਲੇ ਨੂੰ ਠੇਕਾ ਨਹੀਂ ਕਰਨਾ ਵੀ ਮੈਂ ਇੰਨਾ ਦੋ ਇੰਨਾ ਕੀਤਾ ਮੈਨੂੰ ਜ਼ਰੂਰ ਹੀ ਕੁਛ ਮਿਲ ਗਿਆ, ਨਹੀਂ ਇਹ ਕੰਮ ਐਸਾ ਹੈ ਰਿਜ਼ਲਟ ਤੇ ਛੱਡਦੇ ਡੇਰੀ ਹੋਏ ਨਿਰਾਸ਼ ਜਮਾਵੋ। ਤੂੰ ਪਹਿਲੀਆਂ ਲਾਵਾਂ ਨਾ ਆਣ ਕੇ ਜਿਹੜੀਆਂ ਹੈ ਜਿਹੜੀ ਸਾਰੀ ਕਹਾਣੀ ਪਾਈ ਮਹਾਰਾਜ ਨਾ ਅੱਗੇ ਫਿਰ ਡਿਡਿਆ ਕੇ ਤੁਹਾਡੇ ਮੂੰਹੋਂ ਪਹਿਲੀਆਂ ਦੋ ਲਾਈਨਾਂ ਸੁਰਤ ਨਾ ਪੜੋ, ਅਗਲੀਆਂ ਲਾਈਨਾਂ ਆਪਣੇ ਆਪ ਰਹਾਓ ਜਵਾਬ ਦੇਵੇਗਾ।
ਭਾਂਡਾ ਤੋਏ ਧੂਪ ਦੇ
ਤੂੰ ਸਿਖਾਊਗਾ
ਜਪ ਹੋ ਜਪ ਆਵਰੇ ਨਿਰਾ।
ਰਹਾਉ ਤੋਂ ਬਾਅਦ ਪਹਿਲੀ ਸਟੇਜ ਸ਼ੁਰੂ ਹੋਈ ਹੈ। ਜੇ ਰਿੜਕਣਾ ਮਾਰਨ ਵਾਲੀ ਬੀਬੀ ਦੇ ਹੱਥੋਂ ਗੁੱਲੀ ਛੁੱਟ ਜਾਏ, ਉਹ ਮਧਾਣੀ ਵੀ ਖੜੀ, ਸਭ ਕੁਛ ਖੜਾ, ਸਾਰਾ ਸਾਰੀ ਫੈਕਟਰੀ ਬੰਦ ਹੋ ਜਾਣੀ ਤੇਰੀ ਨਾਮ ਜਪਣ ਵਾਲੀ। ਇਸ ਕਰਕੇ ਉਹਦੀਆਂ ਗੁੱਲੀਆਂ ਹੱਥ 'ਚ ਫੜ ਕੇ ਰੱਖਣੀਆਂ, ਉਹਦਾ ਮਤਲਬ ਆਪਣੇ ਮਨ ਨੂੰ ਕਾਬੂ ਰੱਖ, ਮਨ ਨਾ ਬਾਹਰ ਜਾਏ ਤੇਰਾ।
ਇਹੋ ਮਨ ਈਟੀ ਹੱਥ ਕਰੋ ਫੁਨੇ,
ਹੁਣ ਈਟੀ ਖੰਡ ਪਾੜ 'ਚ ਪੜੀ ਗਈ, ਮਨ ਈਟੀ ਹੱਥ ਕਰੋ ਫੁਨ, ਸਾਰੇ ਸ਼ਬਦ ਕੁਛ ਮਿਲ ਜੂਗਾ ਸਰ। ਇਹ ਜਿਹੜੇ ਡੂੰਘੇ ਸ਼ਬਦ ਅਸੀਂ ਇਹਨੂੰ ਖੰਡ ਪਾਠ ਕਰਕੇ ਨੰਘਾ ਰਹੇ ਹਾਂ ਜੀ, ਸਿਰ ਕੇ ਕਰੋ ਪਰ ਅਖੰਡ ਪਾਠ ਦਾ ਭੋਗ ਤੁਸੀਂ ਸਾਲ ਬਾਅਦ ਨਹੀਂ ਪਾ ਸਕਦੇ। ਰਾਮ ਨਾਮ ਪੜੋ, ਸਾਰੇ ਜਣੇ ਪੜੋ, ਸਾਰੇ ਜਣੇ ਪਾਠ ਰੱਖਣਾ, ਸਹਿਜ ਰੱਖਣਾ, ਕੋਈ ਟਾਈਮ ਵੀ ਤਿੰਨਾਂ ਦਿਨਾਂ ਚ ਅਸੀਂ ਸਾਰਾ ਤਿੰਨ ਦਿਨ ਕੀ ਮਿਲ ਜੂਗੇ ਇਹਨੂੰ। ਬਾਬੇ ਦਾ ਤਾਂ ਹੁਕਮ ਹੈ ਪੜਿਆ ਨਾਹੀਂ ਭੇਦ ਬੁੱਝਿਆਂ ਪਾਵਣਾ, ਗੁਰੂ ਨਾਨਕ ਦਾ ਹੁਕਮ ਹੋਵੇ ਪਾਓ ਜੀ, ਸਦਕੇ ਪੜੋ ਇਹ ਸਾਰਾ। ਅਸੀਂ ਇਹਨੂੰ ਨਹੀਂ ਪੜਨਾ ਤੇ ਹੋਰ ਕਿਹਨੂੰ ਪੜਨਾ, ਲੇਕਿਨ ਭੋਗ ਦਾ ਟਾਈਮ ਨਾ ਰੱਖੋ। ਅਸੀਂ ਸਾਡੀ ਬੇਨਤੀ ਕਰਨ ਦੇ ਉੱਤੇ ਕਈ ਅਖਾੜਿਆਂ ਨੇ ਕਈ ਸਾਨੂੰ
ਇਹ ਮੇਲਾ ਔਰ ਖੁਸ਼ੀਆਂ ਭਾਈ ਸਾਹਿਬ ਜੀ 17 ਦਿਨ ਬਾਅਦ ਭੋਗ ਪਾਇਆ ਖੰਡ ਪਾਠ ਦਾ ਬਾਰੀ ਬਾਰੀ ਕਹਿੰਦੇ ਸਾਰਾ ਕੁਛ ਮਤਲਬ ਲੇਕਿਨ ਇਹ ਵੀ ਟਾਈਮ ਕਿਉਂਕਿ ਇਹੋ ਜਿਹੇ ਕੀਮਤੀ ਸ਼ਬਦ ਤੁਹਾਨੂੰ ਜੇ ਵਿਚਾਰ ਵਿਚਾਰ ਪੜੋਗੇ ਮਹਾਰਾਜ ਆਪ ਤੁਹਾਨੂੰ ਸੋਝੀ ਦਊਗਾ ਔਰ ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹਦੀ ਗੁੱਲੀਆਂ ਹੈ ਉਹ ਹੱਥ ਚ ਰੱਖੀ ਇਹ ਨਾ ਛੁੱਟ ਜਾਣ ਔਰ ਉਹ ਵੀ ਥੁਨੇ ਵਾਰ ਵਾਰ ਤੇਰਾ ਮਨ ਬਾਹਰ ਜਾਣਾ ਉਹਨੂੰ ਮੁੜ ਕੇ ਤੈਨੂੰ ਫਿਰ ਗੁੱਲੀ ਫਾੜ ਅੰਦਰ ਰੱਖ ਨਾਮ ਜਪਣ ਲਈ ਤੋ ਇਹ ਮਨ ਇੱਟੀ ਹਾਥ ਕਰੋ ਫੁਨੇ ਨੇਤਰੋ ਨੇਤਰ ਨਹੀਂ ਹੈ ਅੱਖਾਂ ਨਹੀਂ ਹੈ ਨੇਤਰੋ ਹੈ ਜਿਹੜੀ ਰੱਸੀ ਨੇਤਰਾ ਮਧਾਣੀ ਦੇ ਦੁਆਲੇ ਜਿਹੜੀ ਰੱਸੀ ਅੱਛਾ ਜੇ ਨੀਂਦ ਹੀ ਆ ਜਾਏ ਜੇ ਨੇਤਰੇ ਹੀ ਨਾ ਹੋਣ ਮਧਾਣੀ ਦੇ ਦੁਆਲੇ ਤੇ ਮਧਾਣੀ ਨੇ ਕਦੇ ਨੇ ਘੁੰਮਣਾ ਇਸ ਕਰਕੇ ਜਿਹੜੀ ਆ ਧਰਮਰਾਜ ਦੀ ਪੁੱਤਰੀ ਆ ਜਾਂਦੀ ਹੈ ਨਾ ਨਾਮ ਵਿਆਸ ਵੇਲੇ ਪੁਰਾਤਨ ਸਿੰਘ ਇਹਨਾਂ ਨੂੰ ਨਾਮ ਜਪਣ ਵਾਲੇ ਕਹਿੰਦੇ ਸੀ ਭਾਈ ਧਰਮਰਾਜ ਦੀ ਪੁੱਤਰੀ ਸਤਾਰੀ ਹੈ ਉਹ ਕਹਿੰਦੇ ਤਗੜਾ ਹੋ ਉੱਠ ਕੇ ਨਾਮ ਜਪ ਫਿਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਨਾ ਜੇ ਨੀਂਦ ਆ ਗਈ ਉਂਗਲਾਟ ਆ ਗਈ ਸਭ ਕੁਛ ਹੀ ਖਤਮ ਹੋ ਗਿਆ ਮਾਸਟਰ ਸਿੰਘਾਂ ਦਾ ਮੈਂ ਜੀਵਨ ਲਿਆਉਣਾ ਵਾਰਾਂ ਦੇ ਵਿੱਚ ਗਾਂ ਤੂੰ ਜਿਸ ਵੇਲੇ ਨਾਮ ਆਓ ਸੰਘ ਇੱਕ ਦੂਸਰੇ ਨੇ ਕਹਿਣ ਸੀ ਚੱਲਾ ਸਾਰੇ ਭਾਈ ਆ ਧਰਮਰਾਜ ਦੀ ਪੁੱਤਰੀ ਬੜਾ ਤੰਗ ਕਰਦੀ ਹੈ ਕਹਿੰਦੇ ਭਾਈ ਖੜੇ ਹੋ ਕੇ ਨਾਮ ਜਪੋ ਤੋ ਨੇਤਰੋ ਕੀ ਹੈ ਨੀਂਦ ਨਾਲ ਕਿਹਾ ਮਹਾਰਾਜ ਨੇ ਲਿਖਿਆ ਅਟੈਨਸ਼ਨ ਅਲਰਟ ਹੋ ਕੇ ਨਾਮ ਜਪਣਾ ਹੈ ਏ ਮਨ ਕੀਤੀ ਹੱਥ ਕਰੋ ਰਸਨਾ ਵੀ ਖੜੀ ਹੋ ਜਾਣੀ ਇਸ ਕਰਕੇ ਰਸਨਾ ਦਿਨ ਚ ਰਸਨਾ ਨਾਲ ਨਾਮ ਨੀ ਜਪਦਾ ਤੇਰਾ ਅੰਮ੍ਰਿਤ ਨੀ ਨਿਕਲਣਾ ਅੰਦਰੋਂ
ਰਸਨਾ ਨਾਮ ਜਪੋ
ਸਿੱਖੀ ਚ ਬੜੇ ਹੋਰ ਤਰ੍ਹਾਂ ਦੇ ਆ ਗਏ ਤਰੀਕੇ ਹੁਣ ਅੱਖਾਂ ਬੰਦ ਕਰ ਲੋ ਜੀ ਹੁਣ ਬੋਲਣਾ ਨੀ ਜੀ ਹੁਣ ਸਮਾਧੀਆਂ ਲਾ ਲੋ ਜੀ ਉਹ ਭਾਈ ਬਾਬਾ ਨਾਨਕ ਤੇ ਕਹਿੰਦੇ ਰਸਨਾ
ਨਾਮ
ਡਿਜਿਟ ਆ ਗਿਆ ਹਿੰਸਾ ਆ ਗਿਆ ਸੀ ਰਹਾ ਉਧਰ ਆਇਆ ਹੁਣ ਅਗਲਾ ਜਿਹੜਾ ਬ੍ਰਾਹਮਣ ਸੀ ਇਹਦੀ ਜਿਹੜੀ ਠਾਕਰ ਪੂਜਾ ਸੀ ਉਹ ਐਸੀ ਸੀ ਵੀ ਇੱਕ ਮਖਮਲ ਦੀ ਡੱਬੀ ਅੰਦਰ ਬਾਹਰ ਮਖਮਲ ਜਿੱਦਾਂ ਬੀਬੀਆਂ ਗਹਿਣੇ ਪਾਉਂਦੀਆਂ ਨੇ ਡੱਬੀਆਂ 'ਚੋਂ ਉਹੋ ਜਿਹੀ ਡੱਬੀ ਉਹਨੇ ਰੱਖੀ ਹੁੰਦੀ ਸੀ ਪੱਥਰ ਦਾ ਛੋਟਾ ਜਿਹਾ ਠਾਕਰ ਉਹਦੀਆਂ ਅੱਖਾਂ ਬਣਾਉਣੀਆਂ ਤਿਲਕ ਲਾਉਣੇ ਨਲਾਉਣਾ ਸਾਰਾ ਫਿਰ ਉਸ ਡੱਬੀ 'ਚ ਉਹਨੂੰ ਉਹਦਾ ਸੁੱਖ ਆਸਣ ਕਰਦਾ ਸੀ ਉਹ ਡੱਬੀ 'ਚ ਠਾਕਰ ਨੂੰ ਬਿਠਾਲ ਕੇ ਫਿਰ ਅੱਗੇ ਪੱਤੀਆਂ ਫੁੱਲਾਂ ਦੀਆਂ ਪੱਤੀਆਂ ਤੋਂ ਬਾਅਦ ਡਾਲਰ ਵੀ ਚਾੜਦਾ ਸੀ ਉਹ ਹੈ ਉਹ ਪੂਜਾ ਉਹ ਗਾਂ ਰੁਪਏ ਪੈਸੇ ਵੀ ਚਾੜਦਾ ਸੀ ਕਿਉਂਕਿ ਉਹ ਕਰਦਾ ਸੀ ਬਾਕੀ ਦੁਨੀਆਂ ਫਿਰ ਸਾਰੀ ਉਸ ਤਰ੍ਹਾਂ ਪੂਜਦੀ ਸੀ ਉਹ ਜਿੰਨਾ ਚੜਾਵਾ ਆਉਂਦਾ ਸੀ ਉਹ ਲੈ ਜਾਂਦਾ ਸੀ ਤੋ ਡੱਬੀ ਦੇ ਵਿੱਚ ਠਾਕਰ ਪੱਥਰ ਦਾ ਬਿਠਾਲ ਕੇ ਉਹਨੂੰ ਨੜਾ ਕੇ ਇਸ ਤਰ੍ਹਾਂ ਉਹ ਕਰਦਾ ਸੀ ਉਹ ਕਹਿ ਮਹਾਰਾਜ ਕਹਿੰਦਾ ਆਪਣਾ ਜਿਹੜਾ ਮਾਨ ਹੈ ਇਹੋ ਸੰਪਟ ਬਣਾ ਸੰਪਟ ਕਹਿੰਦੇ ਹੋ ਮਖਮਲੀ ਡੱਬੀ ਨੂੰ
ਮਨ ਸੰਪਟ
ਔਰ ਇਹਦੇ ਵਿੱਚ ਹੀ ਨਾਲ ਆਇਆ ਇਸ ਠਾਕਰ ਨੂੰ ਇਸ ਕਰਕੇ ਬਾਹਰ ਨਹੀਂ ਜਾਣਾ ਮਨ ਨੂੰ ਸੰਪਟ ਡੱਬੀ ਬਣਾ ਔਰ ਨਣਾਉਣਾ ਕੀ ਹੈ ਸੱਤ ਸਾਰੇ ਸੱਤ ਦਾ ਜੀਵਨ ਰੱਖ ਸੱਤ ਕਹਿੰਦੇ ਆ ਰਾਈਟ ਥਿੰਗ ਨੂੰ ਇਸ ਕਰਕੇ ਰਾਈਟ ਆਪਣਾ ਜੀਵਨ ਰੱਖ ਇਹ ਤੇਰਾ ਮਨ ਨਾਤਾ ਜਾਣਾ ਹੈ
ਮਨ ਸੰਪਟ ਸੱਤ ਸਾਰੇ
ਨਾਮ ਜਪ ਰਿਹਾ ਇਹੋ ਪੱਤੀਆਂ ਨੂੰ ਚੜਾਉਣਾ ਜਿਹੜਾ ਅੰਦਰਲਾ ਸਾਡਾ ਠਾਕਰ ਪ੍ਰਗਟ ਹੋਣਾ ਉਹਦੀਆਂ ਪੱਤੀਆਂ ਕੀ ਹੈ ਇਸ਼ਕ ਰੱਖ ਨਾਮ ਜਪਣ ਚੜ ਉਹਦੇ ਨਾਲ ਇਸ਼ਕ ਕਰ ਔਰ ਭਾਵਨ ਆਪਣੇ ਪਿਆਰ ਦੇ ਨਾਲ ਇਹੋ ਦੀਆਂ ਪੱਤੀਆਂ ਨਾ ਪੱਤੀ ਨੂੰ ਤ੍ਰਿਪਤ ਕਰਨੀ ਔਰ ਪੂਜਾ ਪ੍ਰਾਣ ਕਹਿੰਦਾ ਪੂਜਾ ਪੈਸੇ ਨਾਲ ਚਾੜ ਆਪਣੇ ਪ੍ਰਾਣ ਹੀ ਹਵਾਲੇ ਕਰਦੇ ਗੁਰੂ ਨੂੰ ਜਿਹਦਾ ਨਾਮ ਜਪ ਰਿਹਾ ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਬਹੁੜੇ ਜਨਮ ਨਾਮ ਆ ਬਾਬੇ ਨਾਨਕ ਨੇ ਏਦਾਂ ਨਾਮ ਜਪਿਆ ਸੀ ਜਿਹੜਾ ਸ਼ਬਦ ਜਪਣ ਵਾਲਾ ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ ਬਹੁੜ ਜਨਮੇ ਨਾਮ ਆ ਮੈਂ ਮੁੜ ਕੇ ਜਨਮ ਮਰਨ ਤੂੰ ਮੁਕਤ ਹੋ ਗਿਆ ਇਸ ਕਰਕੇ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਕਹਿੰਦਾ ਜਿਹੜਾ ਪੂਜਾ ਕਰਨੀ ਹੈ ਉਹ ਆਪਣੇ ਪ੍ਰਾਣ ਹੀ ਦੇ ਦੇਵੇ ਤਾਂ ਉਹ ਸੇਵਕ ਇਨ ਬਿਦ ਸਾਹਿਬ ਰੱਬ ਤਰਾ ਇੱਦਾਂ ਤੇਰਾ ਸਾਹਿਬ ਤੇਰੀ ਰੋਮ ਰੋਮ ਚ ਰਵਿਆ ਜਾਣਾ ਆਣ ਕੇ ਤੋ ਅਖੀਰਲਾ ਬੰਦ ਆਇਆ ਮਨ ਸੰਪਟ ਸ਼ਬਦ ਹੈ ਦੇਖੋ ਜ਼ਰਾ ਨਾਨਕ ਦੇ ਕੱਕਾ ਮੁਕਤਾ ਨਹੀਂ ਹੈ ਇਹੋ ਚੀਜ਼ ਅਸੀਂ ਤੁਹਾਡੇ ਸ਼ਬਦ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਦੀ ਗਰੀਬੀ ਦੇਖਣੀ ਹੈ ਇੱਥੇ ਨਾਨਕ ਜੋਤ ਨਹੀਂ ਰਹੀ ਕੱਕੇ ਨੂੰ ਔਂਕੜ ਦੇ ਗਏ ਜਿੱਥੇ ਕੱਕੇ ਨੂੰ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਉੱਥੇ ਮਹੱਲਾ ਪੜੋ ਕਿਹਦਾ ਸ਼ਬਦ ਹੈ ਮਹੱਲੇ ਪਹਿਲੇ ਦਾ ਉਹ ਆਪਣੇ ਲਈ ਲਿਖ ਰਹੇ ਨੇ ਨਾਨਕ ਜੋਤ ਨਹੀਂ ਭਗਤਹੀਣ ਨਾਨਕ ਜੋਤ ਬਹੁਤ ਵੱਡੀ ਚੀਜ਼ ਹੈ ਕਹਿੰਦੇ ਭਗਤਹੀਣ ਬਾਬਾ ਨਾਨਕ ਕਹਿੰਦਾ ਮੈਂ ਭਗਤੀ ਨਹੀਂ ਕੀਤੀ ਬਾਕੀ ਉਹਨਾਂ ਭਗਤੀ ਕੀਤੀ ਰੱਬ ਨੂੰ ਪਰ ਮੈਂ ਭਗਤਹੀਣ ਭਗਤ ਦੇ ਦੋਸ਼ ਪੈਲੰਗ ਹੋਣਗੇ ਸਦਾ ਹੀ ਤੱਤੇ ਨੂੰ ਸਿਹਾਰੀ ਉਹ ਭਗਤੇ ਭਗਤੀ ਅਤੇ ਭਗਤ ਜੇ ਮਤੱਤਾ ਮੁਕਤਾ ਹੋਵੇ ਉਹ ਭਗਤੀ ਕਰਨ ਵਾਲਾ ਭਗਤ ਇਸੇ ਕਰਕੇ ਇਹਨਾਂ ਨੂੰ ਰਹਿ ਲੈਣੇ ਦਾ ਪੜ੍ਹਨਾ ਸੀ ਰਹਿ ਰਸ ਦੇ ਪਾਠ ਸੇ ਭਗਤ ਭਲੇ ਜਾਂ ਨਾਨਕ ਜੀ ਉਹ ਭਾਵੇਂ ਮੇਰੇ ਹਰ ਉਹ ਜਾ ਕੇ ਦੇਖੋ ਉੱਥੇ ਪੈਲੰਗਾਂ ਦੇ ਫਰਕ ਹੈ ਇਸ ਕਰਕੇ ਭਗਤਹੀਣ ਮੈਂ ਭਗਤੀ ਤੂੰ ਵਾਂਝਾ ਹੈ ਮੈਂ ਭਗਤੀ ਕੀਤੀ ਨਹੀਂ ਜਪ ਜਪ ਕੇ ਨਾਨਕ ਮੈਂ ਪਰ ਤੇਰੇ ਬਗੈਰ ਕਿਸੇ ਨੂੰ ਹੋਰ ਸਲਾਹ ਨਹੀਂ ਸਕਦਾ ਇਸ ਕਰਕੇ ਮੈਂ ਨਾਮ ਜਪ ਹੀ ਜਾਂਦਾ ਹੈ ਔਰ ਕਹਿ ਕਹਿ ਕੇ ਹਲੀ ਪਹਿਲੇ ਪੌਦੇ ਤੇ ਮੈਂ ਪੈਰ ਰੱਖਿਆ ਹੈ ਖਿਆਲਾਂ ਚ ਰੱਖਾਂ ਕਿੱਦਾਂ ਸਲਾਉਣਾ ਰਹੋ ਦੀ ਤੁਕ ਚ ਭਾਵ ਅਰਥ ਹੈ ਜਪ ਨਾਨਕ ਤੁਹਾਡਾ ਪਹਿਲਾ ਔਲੀਆ ਪਹਿਲਾ ਪੈਗੰਬਰ ਉਹਦੇ ਸ਼ਬਦ ਰਾਹੀਂ ਅਸੀਂ ਦਰਸ਼ਨ ਕੀਤੇ ਹਨ ਸਾਰੇ ਮਹੱਲੇ ਜੇ ਗੁਰੂਆਂ ਦੇ ਦਰਸ਼ਨ ਕਰਨੇ ਹਨ ਤਾਂ ਉਹਨਾਂ ਦੇ ਸ਼ਬਦ ਦੇ ਦਰਸ਼ਨ ਕਰੋ ਕਿਉਂਕਿ ਗੁਰੂ ਗਿਆਨ ਰੂਪ ਹੈ ਸ਼ਬਦ ਹੈ ਉਹ ਇਹੋ ਜੋ ਸ਼ਬਦ ਦੇ ਦਰਸ਼ਨ ਹੀ ਗੁਰੂ ਨਾਨਕ ਦੇ ਦਰਸ਼ਨ ਹੈ ਔਰ ਸ਼ਬਦ ਨੂੰ ਸਮਝਣਾ ਅਸੀਂ ਹੁਣ ਦਸਮ ਪਾਤਸ਼ਾਹ ਲਾ ਰਹੇ ਹਾਂ ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ ਸ਼ਬਦ ਆਏ ਔਰ ਅਸੀਂ ਪਿੱਛੇ ਦੱਸੀ ਆ ਰਹੇ ਹਾਂ ਸ਼ਬਦ ਕਿਸੇ ਯੁੱਗ ਚ ਨਹੀਂ ਆਏ ਬੜਾ ਬੜਾ ਗਿਆਨ ਆਇਆ ਸਤਯੁਗ ਤ੍ਰੈਤਾ ਦੁਆਪਰ ਦੇ ਬੜੇ ਬੜੇ ਚਾਰੇ ਵੇਦ ਸਿਮਰਤੀਆਂ ਪੁਰਾਣ ਰਿਸ਼ੀ ਮੁਨੀਆਂ ਦਾ ਐਡਾ ਵੱਡਾ ਗਿਆਨ ਸਾਡੀ ਇਹ ਅਸਲ ਸਾਡੀ ਲਾਈਟ ਆਫ ਏਸ਼ੀਆ ਹੈ ਸਾਡੇ ਹਿੰਦੁਸਤਾਨ ਨਾਲ ਜੋ ਗਿਆਨ ਜਾਂਦੇ ਜਿੰਨਾ ਸਾਰੀ ਦੁਨੀਆਂ ਚ ਰਿਸ਼ੀ ਮੁਨੀਆਂ ਦਾ ਗਿਆਨ ਔਰ ਕਿਸੇ ਨਾ ਉਹ ਅਪੋਜਿਟ ਫੋਰਸਿਸ ਇਹੋ ਜਿਹੀਆਂ ਨਹੀਂ ਲੱਭੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਛੁੱਟਣਾ ਆਤਮਾ ਕੀ ਹੈ ਇਹ ਕਦੀ ਹਿੰਦੁਸਤਾਨ ਮਾਨ ਕਰੇਗਾ ਔਰ ਜਿਹੜਾ ਵੈਸਟਰਨ ਹੈਮੀਸਫੀਅਰ ਹੈ ਕਦੀ ਨਾ ਕਦੀ ਈਸਟਰਨ ਸਫੀਅਰ ਤੋਂ ਫਿਰ ਲਾਈਟ ਜਾਏਗੀ ਲੇਕਿਨ ਗਿਆਨ ਅਸੀਂ ਇਹ ਫੈਲਾਇਆ ਨਹੀਂ ਹੈ ਬਾਹਰ ਨਹੀਂ ਕੱਢਿਆ ਇਸ ਕਰਕੇ ਜਿਹੜਾ ਸ਼ਬਦ ਹੈ ਕਿਸੇ ਯੁੱਗ ਦਾ ਸ਼ਬਦ ਨਹੀਂ ਪੜੋਗੇ, ਕਿਸੇ ਯੁੱਗ ਦਾ ਸ਼ਬਦ ਨਹੀਂ ਆਇਆ। ਵੇਦ ਆਏ, ਸਿਮਰਤੀਆਂ ਆਈਆਂ, ਪੁਰਾਣ ਆਈਆਂ, ਕਈ ਕੁਛ ਆਇਆ, ਲੇਕਿਨ ਸ਼ਬਦ ਆਏ ਤੇ ਕਲਯੁਗ ਚ ਆਏ, ਸ਼ਬਦ ਆਏ ਤੇ ਪੰਜਾਬ ਦੀ ਧਰਤੀ ਤੇ ਆਏ, ਸ਼ਬਦ ਆਏ ਤੇ ਗੁਰਮੁਖੀ ਮਾਨ ਲਿਪੀ ਸਾਡੀ ਚ ਆਏ ਸ਼ਬਦ ਭਗਤਾਂ ਨੂੰ ਜਾਂ ਸਾਰਿਆਂ ਨੂੰ। ਇਸ ਕਰਕੇ ਇਸ ਯੁੱਗ ਦੀ ਵਡਿਆਈ ਆ, ਇਹਦੇ ਸ਼ਬਦ ਆਏ ਮਹੱਲਿਆਂ ਨੂੰ, ਸ਼ਬਦ ਆਏ ਭਗਤਾਂ ਨੂੰ, ਤੇ ਜਾਂ ਇੱਕੋ ਉਸ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਬਦ ਆਏ। ਜਾ ਕੇ ਕਦੀ ਸੁੰਦਰ ਗੁਟਕੇ ਦੇ ਵਿੱਚ ਮਹਾਰਾਜ ਦੇ ਦਸਮ ਪਾਤਸ਼ਾਹ ਦੇ ਸ਼ਬਦ ਪੜਿਆ ਕਰੋ, ਤਾਂ ਪਤਾ ਲੱਗੇਗਾ ਵੀ ਉਹ ਕਿੱਡਾ ਵੱਡਾ ਕੀ ਸੀ ਸ਼ਬਦ। ਜਿੱਦਾਂ ਗੁਰੂਆਂ ਨੇ ਸ਼ਬਦ ਲਿਖੇ, ਅਸੀਂ ਹੁਣ ਦਸਮ ਪਾਤਸ਼ਾਹ ਦੇ ਸ਼ਬਦ ਤੁਹਾਡੇ ਹੱਥਾਂ 'ਚ ਨਹੀਂ ਹੋਏਗਾ, ਸਰਤੀ ਬਿਰਤੀ ਨਾਲ ਸੁਣਿਓ ਔਰ ਦਸਮ ਪਾਤਸ਼ਾਹ ਦੇਖੋ ਕੀ ਕਹਿ ਰਹੇ ਉਹ ਹੀ।
ਬਿਨ ਹਰ ਨਾਮ ਨਾ ਬਾਚਨ ਪੈ,
ਨਹੀਂ ਬਚੇਗਾ ਬਗੈਰ ਨਾਮ ਤੋਂ। ਹੁਣ ਮਹਾਰਾਜ ਨੇ ਸਿਰਫ ਜੰਕਰ ਨਹੀਂ ਦੱਸੇ, ਅਸੀਂ ਉਹਨਾਂ ਦੇ ਇੱਕੋ ਫੇਜ ਲੈਂਦੇ ਹਾਂ। ਉਹ ਐਡਾ ਵੱਡਾ ਯੁੱਗ ਪੁਰਸ਼ ਨੇ ਕਈ ਚੇਂਜਸ ਲਿਆਂਦੀਆਂ, ਲੇਕਿਨ ਅਸੀਂ ਉਹਨਾਂ ਦੀ ਵੈਲਿਊ ਨਹੀਂ ਹਾਲੇ ਤੱਕ ਪਾਈ। ਉਹਨਾਂ ਦੇ ਸ਼ਬਦ ਅਸਲ ਹੈ ਜਿਹੜੇ ਕਿ ਉਹਨਾਂ ਨੂੰ ਆਏ ਮਹਾਰਾਜ ਨੂੰ, ਔਰ ਵਡਿਆਈ ਹੈ ਵੀ ਉਹ ਕਿਸ ਮਹੱਲਿਆਂ ਔਰ ਭਗਤਾਂ ਤੋਂ ਬਗੈਰ ਸ਼ਬਦ ਨਹੀਂ ਆਏ ਕਿਸੇ ਨੂੰ। ਕਿੱਡੀ ਵੱਡੀ ਵਡਿਆਈ ਹੈ, ਦਸਮ ਪਾਤਸ਼ਾਹ ਨੂੰ ਸ਼ਬਦ ਆ ਗਿਆ ਹੈ।
ਬਿਨ ਹਰ ਨਾਮ ਨਾ ਬਾਚਨ ਪੈ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ।
ਚਾਹੁੰਦੇ ਲੋਕ ਚਾਹੇ ਬਸ ਕੀ ਨੇ,
ਜਾਂ 14 ਸ਼ਿਵਪੁਰੀਆਂ, ਇੰਦਰਪੁਰੀਆਂ, ਸਾਰੀਆਂ ਬੜੇ ਬੜੇ ਸਪਿਰਚੁਅਲ ਟਿਕਾਣੇ ਇਹਨਾਂ ਦੇਵਤਿਆਂ ਦੇ, ਬ੍ਰਹਮਾ ਬ੍ਰਹਮਪੁਰੀ ਸਾਰਾ ਲੋਕ ਕਹਿੰਦੇ, ਜਿੰਨੇ 20 ਲੋਕਾਂ 'ਚ ਤੂੰ ਭੱਜਾ ਫਿਰ ਤੂੰ ਨਹੀਂ ਬਚ ਸਕਦਾ। ਜਿੱਥੇ ਭੱਜਾ ਜਿੰਨਾ ਮਰਜ਼ੀਆਂ ਪੂਰੀਆਂ, ਇੰਨੀਆਂ ਵੱਡੀਆਂ ਰੁਤਬੇ ਲੈ ਲਾ, ਬ੍ਰਹਮਾ ਬਣ ਜਾ, ਜਿਹੜੇ ਦੇਵਤਿਆਂ ਦੀਆਂ ਪੂਰੀਆਂ ਬਾਣੀ 'ਚ ਸਭ ਕੁਝ ਲਿਖਿਆ, ਪਰ ਕਹਿੰਦੇ ਵੀ
ਬਿਨ
ਹੌਲ ਆਇਆ ਦਾ ਪ੍ਰਕਾਸ਼ ਕੀਤਾ ਮਹਾਰਾਜ ਨੇ।
ਬਿਨ ਹਰਿ ਨਾਮ ਨਾ ਬਾਚਨ ਪੈ ਹੈ, ਬਿਨ ਹਰਿ ਨਾਮ ਨਾ ਬਾਚਨ ਪੈ ਹੈ।
ਚੌਦਹ ਲੋਕ ਚਾਹੇ ਬਸ ਕੀ ਨੇ, ਚੌਦਹ ਲੋਕ ਚਾਹੇ ਬਸ
ਭਰਮ ਤੋੜਿਆ ਜਿਹੜਾ ਕਿ ਅੱਜ ਕੱਲ੍ਹ ਬਹੁਤ ਹੋ ਰਿਹਾ। ਅਸੀਂ ਗੁਰੂਆਂ ਦੇ ਨਾਮ ਹੀ ਜਪੀ ਜਾਂਦੇ, ਮਾੜੀ ਚੀਜ਼ ਨਹੀਂ ਹੈ, ਹੋ ਜਾਂਦੀ ਹੈ। ਗੁਰੂ ਪਿਆਰ 'ਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ। ਆ ਦੇਖੋ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿ ਰਹੇ। ਉਹ ਯੋਧਾ ਮੁਸਲਮਾਨ ਹਕੂਮਤ ਦੇ ਵਿੱਚ ਐਡੀ ਜ਼ਬਰਦਸਤ ਹਕੂਮਤ, ਉੱਧਰ ਐਡੀ ਹਿੰਦੂਇਜ਼ਮ, ਜਿਹੜਾ ਕਿ ਰਾਮ ਨੂੰ ਭਗਵਾਨ ਮੰਨ ਰਹੇ ਸੀ, ਉਹਨਾਂ ਦਾ ਨਾਮ ਰਟੀ ਜਾ ਰਿਹਾ ਸੀ, ਯਾ ਮੁਹੰਮਦ ਯਾ ਮੁਹੰਮਦ ਯਾ ਮੁਹੰਮਦ। ਉਹਦਾ ਰਾਮ ਦਾ, ਰਾਮ ਦਾ ਕਿੰਨਾ ਨਾਮ ਜਪਦੇ, ਸੀਤਾ ਰਾਮ ਰਾਜਾ ਰਾਮ ਦਾ ਨਾਮ। ਮਹਾਰਾਜ ਕਹਿੰਦੇ ਕੀ ਤੂੰ ਨਾਮ ਦੀ ਰੱਟ ਲਾਈ ਹੈ ਜੀਵਨਾ। ਉਸ ਜ਼ਮਾਨੇ ਦਾ ਸ਼ਬਦ ਹੈ,
ਰਾਮ ਰਹੀਮ ਉਭਾਰ ਨਾ ਥੱਕੇ।
ਤੈਨੂੰ ਨੀ ਇਹਨਾਂ ਨਾਵਾਂ ਨਾਲ ਬਚਾਉਣਾ ਰੱਬ ਦਾ, ਤੈਨੂੰ ਕਿਨ ਬਚਾਉਣਾ ਹੈ।
ਬਿਨ ਹਰਿ ਨਾਮ ਨਾ ਬਾਚਨ ਪੈ ਹੈ।
ਭੁੱਲ ਪਿਆਰ ਨਾ ਹੋ ਰਹੀ ਹੈ ਸਾਰ ਕੋ ਦਈ ਦੋ ਭਾਈ, ਉਹ ਕਿਹਨੂੰ ਤਨ ਕਹਿ ਰਹੇ ਹੋ, ਕਿਹਨੂੰ ਤੁਸੀਂ ਦਸਮ ਪਾਤਸ਼ਾਹ ਨੂੰ ਤੇ ਸਮਝਿਆ ਨੀ, ਜੇ ਤੁਸੀਂ ਵੱਡੇ ਆਸ਼ਕ ਬਣੀ ਫਿਰਦੇ ਹੋ।
ਬਿਨ ਹਰਿ ਨਾਮ
ਕਦੀ ਆ ਸ਼ਬਦ ਪੜਿਆ ਕਰੋ, ਫਿਰ ਨਾ ਮੂੰਹ ਕਿਉ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹ ਠੀਕ ਹੈ ਸਭ ਕੁਛ ਪਿਆਰ ਚ ਹੋ ਜਾਂਦਾ, ਪਰ ਸ਼ਬਦ ਦੀ ਡਿਸਿਪਲਨ ਨਹੀਂ ਹੈ, ਦਸਮ ਪਾਤਸ਼ਾਹ ਮਨਾ ਕਰ ਰਿਹਾ ਹੈ।
ਬਿਨ ਹਰਿ ਨਾਮ ਨਾ ਬਾਚਨ ਪੈ ਹੈ, ਬਿਨ ਹਰਿ ਨਾਮ ਨਾ
ਭਾਵ ਰਾਮ ਰਾਮ ਭਗਵਾਨ
ਰਾਮ ਰਹੀਮ ਉਬਾਰ ਨਾ ਸਕੇ ਹੈ
ਉਬਾਰ ਨਾ ਹੁੰਦਾ ਕੋਈ ਬੰਦਾ ਡੁੱਬ ਰਿਹਾ ਹੋਵੇ ਨਾ ਉਹਨੂੰ ਬੋਤੀ ਕੋ ਫੜ ਕੇ ਜਾਂ ਉਹਦਾ ਜੂੜੀ ਫੜ ਕੇ ਤਾਂ ਕੱਢਣਾ ਉਹਨੂੰ ਕਹਨ ਉਹਨੂੰ ਫਿਰ ਸਾਹ ਆ ਜਾਂਦਾ ਉਹ ਕਹਿੰਦਾ ਤੁਸੀਂ ਡੁੱਬ ਜਾ ਰਹੇ ਹੋ ਇਹੋ ਨਾਂ ਲੈ ਲੈ ਕੇ ਪਰ ਨਾਮ ਤੋਂ ਬਗੈਰ ਨੀ ਕਿਸੇ ਨਾਲ ਉਬਾਰ ਸਕਣਾ
ਰਾਮ ਰਹੀਮ ਉਬਾਰ ਨਾ ਸਕੇ ਹੈ ਵਾਹ ਰਾਮ ਰਹੀਮ
ਉਸ ਕੀਮਤ ਕੋਈ ਇਸ ਤਰ੍ਹਾਂ ਦਾ ਸ਼ਬਦ ਲਿਖ ਕੇ ਦੱਸ
ਰਾਮ ਰਹੀਮ ਉਬਾਰ ਨਾ ਸਕੇ ਹੈ ਰਾਮ ਰਹੀਮ ਉਬਾਰ ਨਾ ਸਕੇ
ਉਹ ਨਾਮ ਰਟ ਲਾਉਂਦੇ ਸੀ ਨਾਮ ਦੀ ਅਸੀਂ ਦੂਸਰੀ ਪਰਮੇਸ਼ਰ ਦੇ ਨਾਮ ਨੂੰ ਰਟ ਰਟ ਕੇ ਵੀ ਜਪਣਾ ਦਖ ਲੈ ਗੇੜਾ ਆਖਣਾ ਪਰ ਇਹ ਰਿਜੈਕਟਡ ਹੈ ਕਿਹੜਾ ਬੰਦੇ ਦਾ ਨਾਂ ਕਿਸੇ ਦਾ ਰਿਪੀਟ ਕਰਨਾ
ਰਾਮ ਰਹੀਮ ਉਬਾਰ ਨਾ ਸਕੇ ਹੈ
ਸ਼ਬਦ ਲੰਬਾ ਹਾਪ ਦੇਖੋ ਥੋੜਾ ਜਿਹਾ ਅਰਥ ਅਸੀਂ ਮੁਸ਼ਕਿਲ ਕਰ ਦਿੱਤਾ ਬੇ ਬ੍ਰਹਮਾ ਬਿਸ਼ਨ ਰੁਦਰ ਸੂਰਜ ਸੀਸ ਕੇ ਬਸੇ ਕਾਲ ਬਸਵੇ ਸਾਰਿਆਂ ਨੂੰ ਕਾਲ ਨਾ ਖਾ ਜਾਣਾ ਵੇਦ ਪੁਰਾਣ ਕੁਰਾਨ ਸਭੇ ਮਤ ਜਾ ਕੇ ਨੇਤ ਕਹਿ ਦੇਖੋ ਕਿੱਦਾਂ ਰਿਲੀਜੀਅਸ ਬੁੱਕਾਂ ਘੱਟ ਨੀ ਰਹੇ ਰੈਫਰੈਂਸ ਦੇ ਰਹੇ ਨੇ ਪੀਣਾ ਇਹਨਾਂ ਬੁੱਕਾਂ ਦੇ ਵਿੱਚ ਨਾਮ ਨੀ ਐਡਾ ਸਾਡੀ ਸਾਰੀ ਬਾਣੀ ਹੀ ਨਾਮ ਦੀ ਮਹਿਮਾ ਹੈ ਹੋਰ ਕਿਸੇ ਚੀਜ਼ ਦੀ ਨਹੀਂ ਲੇਕਿਨ ਇਹਨਾਂ ਦੀਆਂ ਰਿਲੀਜੀਅਸ ਬੁੱਕਾਂ ਦੁਨੀਆਂ ਦੀ ਕਿਸੇ ਕਿਤਾਬਾਂ 'ਚ ਪਾਤਸ਼ਾਹ ਜੀ ਰਿਲੀਜੀਅਸ ਬੁੱਕ 'ਚ ਇੰਨੀ ਨਾਮ ਦੀ ਮਹਿਮਾ ਨਹੀਂ ਹੈ ਜਿੰਨੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਹੈ ਇਸ ਕਰਕੇ ਵੇਦ ਪੁਰਾਣ ਕੁਰਾਨ ਸਭੇ ਮਤ ਕੁਰਾਨ ਸਾਹਿਬ ਆ ਗਿਆ ਬਸ ਕੁਰਾਨ ਸਭੇ ਮਤ ਜਾ ਕੇ ਨੇਤ ਕਹਿ ਹੈ ਇੰਦਰ ਫੁਨਿੰਦਰ ਮੁਨਿੰਦਰ ਕਲਪ ਬਹੁਤ ਧਿਆਵਤ ਧਿਆਨ ਨਾ ਇਹ ਹੈ ਪੰਨਵ ਤੱਕ ਯੁੱਗਾਂ ਤੱਕ ਧਿਆਨ ਲਾਈ ਜਾਣ ਪਾਰ ਜਾ ਕਰ ਰੂਪ ਰੰਗ ਨਾ ਜਾਨੀਅਤ ਸੋ ਕਿਮ ਸ਼ਾਮ ਕਹਿ ਉਹ ਕਹਿੰਦੇ ਜਿਹੜੇ ਤੈਨੂੰ ਪਤਾ ਹੀ ਨਹੀਂ ਹੈ ਰੱਬ ਦਾ ਰੂਪ ਕੀ ਹੈ ਤੇ ਤੂੰ ਉਹਨੂੰ ਕਹਿੰਦਾ ਵੀ ਉਹ ਸੱਪ ਨਾਲ ਫੰਕਾਰ ਮਾਰੀ ਤੇ ਕ੍ਰਿਸ਼ਨ ਮਹਾਰਾਜ ਦਾ ਨਾਂ ਜਿਹੜਾ ਰੰਗ ਸੀ ਉਹ ਰਾਧਾ ਗੋਰੀ ਸੀ ਤੇ ਉਹ ਸਾਰੇ ਤੁਸੀਂ ਜਾਣਦੇ ਹੋ ਮਹਾਰਾਜ ਉਹ ਚੋਟ ਲਾ ਰਿਹਾ ਕਿਉਂ ਤੂੰ ਉਹਨੂੰ ਸ਼ਾਮ ਰੰਗ ਦਾ ਕਹਿ ਰਿਹਾ ਉਹਦਾ ਕੋਈ ਰੰਗ ਰੂਪ ਵੀ ਹੈ ਨਹੀਂ ਇਸ ਕਰਕੇ ਜਾ ਕਰ ਰੂਪ ਰੰਗ ਨਾ ਜਾਣੀਏ ਸੋ ਕਿਨ ਸ਼ਾਮ ਕਹਿ ਉਹ ਛੋਟੇ ਹੋ ਕਾਲ ਜਾਤੇ ਤਾਂ ਵੀ ਤਾਂ ਹੀ ਚਰਨ ਲਪਟੇ ਹੈ ਉਸ ਕਾਲ ਪੁਰਖ ਦੇ ਚਰਨ ਫੜ ਔਰ ਉਹਦਾ ਚਰਨ ਸ਼ਬਦ ਹੈ ਅਸੀਂ ਅਗਲਾ ਸ਼ਬਦ ਲਿਆ ਰਹੇ ਹਾਂ ਪਹਿਲਾਂ ਅਸੀਂ ਆਹ ਸੀ ਸ਼ਬਦ ਜੋ ਸਿੰਘਾਂ ਔਰ ਝੱਲਾਂ 'ਚ ਔਰ ਸਾਰਿਆਂ 'ਚ ਉਸ ਵੇਲੇ ਮਹਾਰਾਜ ਲੜਾਈ ਕਰਦਿਆਂ ਹੋਇਆਂ ਇਹ ਪੜ੍ਹਦੇ ਸੀ ਔਰ ਤੁਕ ਇਹ ਸੀ ਭਈ
ਹਰ ਕਾ ਨਾਮ ਕੋਟ ਲੱਖ ਬਾਹ
ਹਰ ਕਾ ਨਾਮ ਕੋਟ ਲੱਖ ਬਾਹ
ਲੱਖਾਂ ਬਾਹਾਂ ਦਾ ਜ਼ੋਰ ਸਿੰਘਾਂ 'ਚ ਆ ਜਾਂਦਾ ਸੀ ਸੱਤ ਹੈ ਬਾਣੀ ਸੱਤ ਹੈ ਤਾਂ ਜੀ ਸਵਾ ਲੱਖ ਸੇਕ ਲਾਉਣ ਦਾ ਮਤਲਬ ਵੀ ਇਹ ਸੀ ਵੀ ਸਾਰੇ ਸਿੰਘ ਨਾਮ ਜਪਦੇ ਸੀ
ਅਸੀਂ ਹੈਰਾਨ ਹਾਂ ਵੀ ਜੇ ਬਾਣੀ ਕਹਿੰਦੀ ਆ ਉਤਪਤੇ ਪਰਲੋ ਸਬਦੇ ਹੋਵੇ ਸਬਦੇ ਹੀ ਫਿਰ ਉਪਤ ਹੋਵੇ ਆ ਕਈ ਥਿਊਰੀਆਂ ਵੀ ਜੱਗ ਕਿੱਦਾਂ ਬਣਿਆ ਜਾਂ ਕੀ ਬਣਿਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਸਹਿਦੇ ਕਹਿੰਦੇ ਹੋ ਸ਼ਬਦ ਨਾਲ ਬਣਾਉਂਦਾ ਸਭ ਕੁਛ ਉਤਪਤੇ ਨੂੰ ਜੈਸੇ ਜਲ ਤੇ ਬੁੱਧ ਵਧਾ ਉਪਜੇ ਬਿਨਸੇ ਨੀਤ ਜੱਗ ਰਚਨਾ ਤੈ ਸੇਰੇ ਕੀ ਇੰਨੀ ਛੇਤੀ ਬੁੱਧ ਕਈ ਵਾਰੀ ਰਚਨਾ ਹੋਈ ਕਈ ਵਾਰੀ ਹੋ ਇਹ ਸ਼ਬਦ ਦੀ ਤਾਕਤ ਹੈ ਪਰਮੇਸ਼ਰ ਦੇ ਨਾਮ ਦੇ ਸ਼ਬਦ ਦੀ
ਨਾਮ ਦੀ ਤਾਂ ਉਤਪਤੇ ਪਰਲੋ ਵੀ ਕਿਆਮਤ ਜਿਹੜੀ ਲਿਆਉਂਦਾ ਹੈ ਇਸੇ ਨਾਲ ਸ਼ਬਦ ਨਾ
ਜੇ ਸ਼ਬਦ 'ਚ ਐਡੀ ਸ਼ਕਤੀ ਹੈ ਤੇ ਫਿਰ ਸਾਡੀ ਨਾ ਰੱਖਿਆ ਕਰੂ ਇਸ ਕਰਕੇ ਜਿਹੜਾ
ਸ਼ਬਦ ਤਾਕਤ ਹੈ ਸਭ ਤੋਂ ਜ਼ਿਆਦਾ ਤਾਕਤ ਸ਼ਬਦ ਦੀ ਦੱਸੀ ਹੈ ਪਰਲੋ ਕਿਆਮਤ ਜੋ ਕੁਛ ਕਰਨਾ ਕੀਤਾ ਪਸਾਓ ਇੱਕੋ ਕੁਆਓ ਤਿਸ ਕੇ ਹੋਏ ਉਹ ਪਰਮੇਸ਼ਰ ਕੋਲ ਐਡਾ ਵੱਡੀ ਤਾਕਤ ਹੈ ਸ਼ਬਦ ਦੀ ਜਿਹਨੂੰ ਸ਼ਿਵ ਸ਼ਕਤ ਵੀ ਕਿਹਾ ਸ਼ਿਵ ਸ਼ਕਤ ਆਪ ਪਾਏ ਕੇ ਕਰਤਾ ਆਪਣਾ ਹੁਕਮ ਵਰਤਾਏ ਸਭ ਦੀ ਤਾਕਤ ਜਿਹੜੀ ਜਪਣ ਵਾਲੇ ਦੀ ਸਭ ਤੋਂ ਜ਼ਿਆਦਾ ਹੈ
ਤੇ ਇਸ ਕਰਕੇ ਜਿਹੜੀ ਸ਼ਬਦ ਦੀ ਤਾਕਤ ਹੈ ਉਸੇ ਲਈ ਸਿੰਘ ਲੜਦੇ ਸੀ।
ਨਾਮ
ਹਰਿਕ ਨਾਮ ਕੋਟ ਲੱਖ
ਲਿਆ ਰਹੇ ਹਾਂ ਜਿਹੜਾ ਭਾਈ ਗੁਰਦਾਸ ਸਿੰਘ ਹੈ। ਭਾਈ ਗੁਰਦਾਸ ਇਹਦੀਆਂ ਵਾਰਾਂ ਜਾਂ ਦੂਸਰਾ ਹੈ ਉਹ ਨਹੀਂ ਹੈ। ਭਾਈ ਗੁਰਦਾਸ ਸਿੰਘ ਜਿਹਨੇ ਕਿ ਪੰਜਾਂ ਪਿਆਰਿਆਂ ਕੋਲੋਂ ਉਸ ਵੇਲੇ ਦਸਮ ਪਾਤਸ਼ਾਹ ਦੇ ਵੇਲੇ ਅੰਮ੍ਰਿਤ ਛਕਿਆ ਔਰ ਉਹਦਾ ਨਾਮ ਭਾਈ ਗੁਰਦਾਸ ਸਿੰਘ ਆ। ਅਸੀਂ ਵਾਰਾਂ ਸਾਰੀਆਂ ਮਿਕਸ ਕਰ ਦਿੱਤੀਆਂ, ਕਦੀ ਨਹੀਂ ਇਹ ਲਹਿਦਾ ਕਰਦੇ ਵੀ ਇਹ ਭਾਈ ਗੁਰਦਾਸ ਸਿੰਘ ਹੈ ਜਿਹਨੇ ਕਿ ਸਹੀ ਹਿਸਟਰੀ ਥੋੜ੍ਹੇ ਜਿਹੇ ਕਾਲ ਬਾਅਦ ਇਸ ਵੇਲੇ ਦਸਮ ਪਾਤਸ਼ਾਹ ਆਪਣੇ ਜੋਤੀ ਜੋਤ ਸਮਾਏ ਉੱਥੋਂ ਬਾਅਦ ਇਹ ਸਿੰਘ ਨਾਲ ਲੜਾਈਆਂ ਦੇਖੀਆਂ ਸਿੰਘਾਂ ਦੀਆਂ ਔਰ ਉਹਨੇ ਫਿਰ ਇਹ ਵਾਰਾਂ ਰਚੀਆਂ। ਉਹਦੀ ਇੱਕ ਵਾਰ ਅਸੀਂ ਲਾਵਾਂਗੇ ਹੁਣ।
ਗੱਜਿਆ ਹੋਵੇ ਔਰ ਉਸ ਵੇਲੇ ਸਿੰਘਾਂ ਨੂੰ ਲਾਲੀਆਂ ਚੜ੍ਹਦੀਆਂ ਸੀ ਔਰ ਉਸ ਵੇਲੇ ਕਾਹਦੇ ਨਾਲ ਲੜਦੇ ਸੀ? ਉਹ ਸੀ ਹਰ ਕਾ ਨਾਮ ਕੋਟ ਲੱਖ ਬਾਹਾਂ ਜਨਾ ਜ਼ੋਰ ਆ ਜਾਂਦਾ ਸੀ।
ਇਹ ਤੁਰਕ ਦੋਸਤ ਸਭ ਛੈ ਕਾਹਦੇ ਨਾਲ ਹਰ ਨਾਮ ਉਚਾਰਾ ਦਸਵਾਂ ਅਵਤਾਰਾ ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵਾਂ ਅਵਤਾਰਾ
ਜਿਨ ਅਲਖ ਅਪਰ ਨਿਰੰਜਨਾ ਜਪਿਓ ਕਰਤਾਰਾ
ਜਿਨ ਅਲਖ ਅਪਰ ਨਿਰੰਜਨਾ ਜਪਿਓ ਕਰਤਾਰਾ
ਨਿਜ ਪੰਥ ਚਲਾਇਓ ਖਾਲਸਾ
ਸੱਚ ਫਤਿਹ ਬਲਾਈ ਗੁਰੂ ਕੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੱਚ ਫਤਿਹ ਬਲਾਈ ਗੁਰੂ ਕੀ ਜੀਤਿਓ
पारा सत फते बलाई
सब दैंत इरन को घेर कर कीचे पर हारा
तब सहजे प्रगट्यो जगत में
गुर जाप अपारा
गुर जाप अपारा
तब सहजे प्रगट्यो जगत में
गुर जाप अपारा
क्यों उपजे सिंह
पुजंगिए नीलंबर धारा
यूं उपजे सिंह पुजंगिए
नीलंबर धारा
ए तुर्क दुष्ट सब छै किए हर नाम उचारा
तुर्क दुष्ट सब छै किए हर नाम उचारा
तेने आगे कोई न ठहरियो पागे सरदारा
तेने आगे कोई न ठहरियो पागे सरदारा
जय राजे शाह अमीर ने होए सब सारा
जय राजे शाह अमीर ने होए सब सारा
फिर सुन कर ऐसी धमक को
वाहेगुरु 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 वाहेगुरु
अगले पहाड़ गूंज पेंदे सी काम पे गिर पारा
बड़े बड़े पहाड़
पे गिर पारा ए फिर सुन कर ऐसी धमक को
काम पे गिर पारा
तब सब धरती हल चल पई छाड़े घर बारा
सब धरती हल चल पई छाड़े घर बारा
कलेश में खपियो संसारा
यूं ऐसे दंद कलेश में खपियो संसारा
ता बिन सतगुर कोई है नहीं
ता बिन सतगुर कोई है नहीं पै काटन हारा
बिन सतगुर कोई है नहीं पै काटन हारा
गह ऐसे खड़ग दिखाई है
को सके न
चेला वाह वाह गोविंद सिंह आखे गुर चेला वाह वाह गोविंद सिंह आखे गुर चेला
तुर्क सब छै किए हर नाम उचारा
हे तुर्क सब छै किए हर नाम उचारा
आसी इमीडिएट दसम पातशाह दे ज्योति जो समाउण तो बाद जो सिखी दी और जगत दी हालत सी इस भाई गुरदास सिंह ने हूब हू ये चीजा लिखिया और असी हुण जिहड़ा रोज रह रस दा सवैया पढ़दे हां असी उहदे कदी असी मतलब नहीं समझे आओ ओ सवैया लईए महाराज दा रह रस दे जिहड़ा रोज पढ़दे और दसम पातशाह दा देखो किड्डा उच्चा सवैया की चीज कह रहा है
जब ते तुमरे तब ते को मांग करे निया न्यो राम रहीम पुराण पुराण अरे कहे मत एक न मान्यो फिर सिमरत शास्त्र वेद समय बहुत भेद कहे हम एक न जानियो हरि अस्पान कृपा तुमरी कर मैं न कहूं सब तुहे बखान्यो
रोज सवैया पढ़दे हां लेकिन कदी बुझिया नहीं ना दसम पातशाह दी वडियाई समझी पी एहो जे युग च जिस वेले दो मुसलमानी हुकूमत अपने पूरे रूच सी और उधर हिंदुइज्म एडी ब्रह्मणवाद सारी महाराज ने ये फिर जो इस मार्शल स्पिरिट परी ਕੁਛ ਕਹਿੰਦੇ ਨੇ ਇਹ ਅਕਾਲ ਪੁਰਖ ਜਦ ਦੇ ਮੈਂ ਤੇਰੇ ਪੈਰ ਫੜੇ ਹੈ। ਅਕਾਲ ਪੁਰਖ ਦੇਹ ਨਹੀਂ ਹੈ, ਉਹਦੇ ਪੈਰ ਸ਼ਬਦ ਹੈ। ਜੋ ਜੋ ਮਹੱਲਾ ਪਹਿਲਾ ਕਹਿ ਰਿਹਾ ਹੈ ਉਹ ਹੈ ਇੱਕ ਅੱਖਰ ਗੁਰਮੰਤਰ ਦਾ ਜਿਹੜਾ ਹੈ ਉਹ ਜੋ ਜਪ ਹੈ, ਜਿਹੜਾ ਨਾਮ ਜਪਣ ਵਾਲਾ ਇੱਕ ਅੱਖਰ ਹੈ ਗੁਰਮੰਤਰ, ਉਹਦੇ ਵੱਲ ਇਸ਼ਾਰਾ ਹੈ। ਉਹੀ ਉਹਦੇ ਪੈਰ ਹੈ। ਸਿੱਧ ਸਾਧਕ ਜੋਗੀ ਔਰ ਜੰਗਮ ਏਕ ਸਿੱਧ ਜਿੰਨੀ ਧਿਆਇਆ, ਪਰ ਸਤ ਪੈਰ ਸਿੱਜਤ ਅਤੇ ਸਵਾਮੀ ਅੱਖਰ ਜਨਕ ਹੈ ਬਾਬਾ ਨਾਨਕ ਲਈ। ਕਹਿੰਦੇ ਜਿਹੜਾ ਪਰਮੇਸ਼ੁਰ ਦਾ ਇੱਕ ਅੱਖਰ ਨਾਮ ਹੈ ਉਹ ਜਪ ਗਿਆ, ਉਹ ਸਭ ਤੋਂ ਵੱਡਾ ਸਿੱਧ ਸਾਧਕ ਜੋਗੀ। ਸਿੱਧ ਸਾਧਕ ਜੋਗੀ ਔਰ ਜੰਗਮ ਏਕ ਸਿੱਧ, ਏਕ ਸਿੱਧ ਹੈ ਅੰਦਰਲਾ ਅਕਾਲ ਪੁਰਖ, ਇੱਕੋ ਸਿੱਧ ਅਕਾਲ ਪੁਰਖ ਆਪ ਏਕ ਸਿੱਧ ਜਿਨੀ ਧਿਆਇਆ ਔਰ ਪਰਸਤ ਪੈਰ। ਕਹਿੰਦੇ ਜਦੋਂ ਮੈਂ ਉਹਦਾ ਅੱਖਰ ਜਪਿਆ ਮੈਨੂੰ ਤਾਂ ਉਹ ਮਹਿਸੂਸ ਹੋਣ ਲੱਗ ਪਿਆ ਵੀ ਮੇਰੇ ਅੰਦਰ ਹੈ, ਮੇਰੇ 'ਚ ਚੁਰਨਾਟਾਂ ਛੱਡ ਗਈਆਂ ਵੀ ਉਹ ਅੰਦਰ ਹੈ। ਪਰਸਤ ਪੈਰ ਸਿੱਧ ਅਤੇ ਸਵਾਮੀ, ਪਰ ਕਿਹਨਾਂ ਨੂੰ? ਅੱਖਰ ਜਿਨ ਕੋ ਆਇਆ ਬਾਬਾ ਨਾਨਕ ਤੋੜਾ ਲਾਉਂਦਾ ਬਾਅਦ 'ਚ ਮੈਨੂੰ ਜਿਹੜਾ ਇਹ ਅੱਖਰ ਆ ਗਿਆ ਮੈਂ ਹੋਰ ਕੋਈ ਕੰਮ ਨਹੀਂ ਕਰਨੀ, ਮੈਂ ਕੀ ਕਰਨਾ?
ਨਾਮ ਜਪੀ ਪ੍ਰਭ
ਦੱਸੇਗਾ ਬਾਬਾ ਨਾਨਕ ਜਿਹੜਾ ਬਾਬੇ ਨਾਨਕ ਦਾ ਗੁਰੂ ਉਹ ਸਾਰੀ ਸਿੱਖੀ ਦਾ ਗੁਰੂ ਉਹ ਕਹਿ ਰਹੇ
ਗੁਰ ਪਰਮੇਸ਼ਰ ਨਾਨਕ ਪੇਕਿਓ ਸਾਚ ਸਭ ਦੇ ਮਦੇਰਾ।
ਉਹ ਸਾਬਤ ਫਰਜ਼ ਨਾਲ ਲੁਕੋ ਕੇ ਨਹੀਂ ਰੱਖਿਆ, ਕਿੱਦਾਂ ਜਪਿਆ ਜਿੱਦਾਂ ਗੁਰੂ ਬਾਬਾ ਨਾਨਕ ਆਪ ਆਪਣੀ ਕਲਮ ਤੋਂ ਲਿਖਦਾ ਵੀ ਜਿਹੜਾ ਮੈਂ ਜਪਦਾ ਉਹਨੂੰ ਕੰਨਾਂ ਨਾਲ ਸੁਣਨਾ। ਜਪਣਾ ਤਾਂ ਸੌਖਾ ਹੈ ਪਰ ਸੁਣਨਾ ਹੋਰ ਵੀ ਔਖਾ ਹੈ, ਪਰ ਮੈਂ ਜਪੀ ਜਾਂਦਾ ਹੈ। ਅਸੀਂ ਉਹਦਾ ਸਲੋਕ ਲੈ ਕੇ ਅਖੀਰ 'ਤੇ ਤੋੜਾ ਦਿੰਦੇ ਹਾਂ ਵੀ ਗੁਰੂ ਨਾਨਕ ਨੇ ਜਿੱਦਾਂ ਨਾਮ ਜਪਿਆ ਉਹ ਖੋਜ ਕੇ ਔਰ ਸਾਰੀ ਬਾਣੀ 'ਚੋਂ ਇੱਕੋ ਚੀਜ਼ ਮਿਲਦੀ ਵੀ ਜਿੱਦਾਂ ਗੁਰੂਆਂ ਨਾਲ ਨਾਮ ਜਪਿਆ ਅਸੀਂ ਵੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜਿੱਦਾਂ ਉਹਨਾਂ ਦਾ ਨਾਮ ਜਪਿਆ ਲੁਕੋ ਕੇ ਨਹੀਂ ਰੱਖਿਆ ਆਪ ਗੁਰੂ ਬਾਬਾ ਨਾਨਕ ਲਿਖ ਰਿਹਾ
ਸ਼ਬਦ ਪਿਆਰੋ ਜਨਮ ਮਰਨ ਕੀ ਸੇਵ ਮੁਖਿਉ ਜਲ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਨ
ਪਾਇਆ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ ਆਨੰਦ ਸਾਹਿਬ ਅਖੀਰ 'ਤੇ ਅਸੀਂ ਪੜ੍ਹਾਂਗੇ। ਹੁਣ ਕੁਛ ਹੋਰ ਜੋ ਵੀ ਪ੍ਰਬੰਧਕ ਹੈ
ਬੁੱਕਲੈਟ ਵੱਲੋਂ ਕਹਿ ਰਹੇ ਹਾਂ ਕਿ ਤੁਹਾਡੀ
ਆਹ ਜਿਹੜੀ ਬੁੱਕਲੈਟ ਤੁਹਾਡੇ ਹੱਥਾਂ 'ਚ ਹੈ ਬੜੀ ਮਿਹਨਤ ਨਾਲ ਇਹ ਸਾਰੀ